ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਆਣਾ ਦਰਗਹ ਘੜੀਅਹ ਤੀਨੇ ਲੇਖ ਖੋਟਾ ਕਾਮ ਨਾ ਆਵੈ ਵੇਖ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਆਣਾ ਦਰਗਹ ਘੜੀਅਹ ਤੀਨੇ ਲੇਖ ਖੋਟਾ ਕਾਮ ਨਾ ਆਵੈ ਵੇਖ ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੈ ਸਭ ਕੋਏ ਰਹਾਉ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੈ ਜੀਆ ਕਾਏ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁਲ ਤਾਰੈ ਦਾਨ ਸਬੰਧ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲ ਖੋਵੈ ਪੜਿਆ ਬੂਝੈ ਸੋ ਪਰਵਾਨ ਜਿਸ ਸਿਰ ਦਰਗਹ ਕਾ ਨੀਸਾਨ ਦਾਨ ਸਬੰਧ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲ ਖੋਵੈ ਪੜਿਆ ਬੂਝੈ ਸੋ ਪਰਵਾਨ ਜਿਸ ਸਿਰ ਦਰਗਹ ਕਾ ਨੀਸਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਗਰੀਬ ਨਿਵਾਜ ਕਲ ਜੋ ਕੇ ਜਹਾਜ ਅੰਤਰ ਜਾਮੀ ਹਲਤ ਪਲਤ ਕੇ ਰੱਖਿਅਕ ਲੋਕ ਪ੍ਰਲੋਕ ਕੇ ਸਹਾਇਕ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਦੀਨ ਦਿਆਲ ਦੀਨਾ ਬੰਧੂ ਦੀਨਾਨਾਥ ਮਿਹਰਬਾਨ ਜਗਤ ਗੁਰੂ, ਪਿਆਰੇ ਗੁਰੂ, ਸਾਹਿਬ ਗੁਰੂ, ਧੰਨ ਗੁਰੂ, ਗੁਰੂ ਗੁਰੂ, ਸ੍ਰੀ ਸਤਿਗੁਰੂ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਚਰਨ ਸ਼ਰਨ ਵਿਖੇ ਅਕਾਲ ਪੁਰਖ ਪਰਮੇਸ਼ਰ ਦੀ ਧੁਰ ਦਰਗਾਹ ਤੋਂ ਆਏ ਹੋਏ ਮੁੱਖ ਵਾਕ ਹੁਕਮਨਾਮੇ ਦੀ ਵਿਚਾਰ ਕਥਾ ਨੂੰ ਸਰਵਣ ਕਰਨ ਵਾਸਤੇ ਇਕੱਤਰ ਹੋਏ ਔਰ ਇਕੱਤਰ ਹੋ ਰਹੇ ਸਨਮਾਨਯੋਗ ਮਹਾਂਪੁਰਖੋ, ਅੱਜ ਦਾ ਮੁੱਖ ਵਾਕ, ਅੱਜ ਦਾ ਹੁਕਮਨਾਮਾ ਜੋ ਅਕਾਲ ਪੁਰਖ ਪਰਮੇਸ਼ਰ ਦੀ ਦਰਗਾਹ 'ਚੋਂ ਸਾਨੂੰ ਪ੍ਰਾਪਤ ਹੋਇਆ, ਉਹ ਮੁੱਖ ਵਾਕ, ਉਹ ਹੁਕਮਨਾਮਾ ਜਾਹਰ ਪੀਰ ਜਗਤ ਗੁਰੂ ਗਰੀਬ ਨਿਵਾਜ ਸਾਰੀ ਮਨੁੱਖਤਾ ਦੇ ਰਹਿਬਰ ਆਪ ਨਾਰਾਇਣ ਕਲਾਧਾਰ ਜਗ ਮਹਿ ਪਰ ਵਰਿਆਉ ਧੰਨ ਸਤਿਗੁਰੂ ਸ੍ਰੀ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਮੁੱਖ ਰਸਨਾ ਤੋਂ ਉਚਾਰਨ ਹੋਇਆ ਧਨਾਸਰੀ ਰਾਗ ਵਿੱਚ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ 662 ਅੰਗ ਦੇ ਐਨ ਥੱਲੇ ਸ਼ੋਭਾਏਮਾਨ ਹੈ ਔਰ ਇਸ ਮੁੱਖ ਵਾਕ ਦੇ ਵਿੱਚ ਇਸ ਹੁਕਮਨਾਮੇ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਅਕਾਲ ਪੁਰਖ ਪਰਮੇਸ਼ਰ ਦੀ ਬੰਦਗੀ ਸਿਮਰਨ ਭਜਨ ਦਾ ਉਪਦੇਸ਼ ਦਿੱਤਾ ਔਰ ਵਿਸ਼ੇਸ਼ ਕਰਕੇ ਜੋ ਧਰਮ ਦੇ ਆਗੂ ਹਨ, ਰਹਿਬਰ ਹਨ, ਰਹਿਨੁਮਾ ਹਨ, ਲੀਡਰ ਹਨ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕੱਸ ਕੱਸ ਕੇ ਤੀਰ ਮਾਰੇ ਹਨ। ਕੁਝ ਬੇਨਤੀਆਂ ਸ਼ੁਰੂਆਤ ਵਿੱਚ ਔਰ ਕੁਝ ਅਖੀਰ ਵਿੱਚ ਵੀ ਮੈਂ ਬੇਨਤੀਆਂ ਕਰਨਾ ਚਾਹਾਂਗਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਇਹ ਸਿੱਖਿਆ, ਗੁਰੂ ਨਾਨਕ ਸਾਹਿਬ ਜੀ ਦਾ ਇਹ ਉਪਦੇਸ਼ ਔਰ ਪਰਮੇਸ਼ਰ ਦੀ ਦਰਗਾਹ 'ਚੋਂ ਆਇਆ ਹੋਇਆ ਮੁੱਖ ਵਾਕ ਹੁਕਮਨਾਮਾ ਸਾਧ ਸੰਗਤ ਜੇ ਕਿਤੇ ਮਨੁੱਖਤਾ ਸਮਝ ਲਵੇ, ਕਮਾ ਲਵੇ, ਜੀਵਨ ਦਾ ਹਿੱਸਾ ਬਣਾ ਲਵੇ, ਯਕੀਨ ਮੰਨੋ ਇਹ ਦੁਨੀਆ ਸਵਰਗ ਬਣ ਜਾਵੇਗੀ ਔਰ ਸਵਰਗ ਦੀ ਇੱਛਾ ਮਨੁੱਖੀ ਮਨ ਵਿੱਚੋਂ ਸਦਾ ਲਈ ਮਰ ਜਾਵੇਗੀ। ਜੀਵਨ ਵਿੱਚ ਬੜਾ ਹੀ ਆਨੰਦ ਆਵੇਗਾ, ਜ਼ਿੰਦਗੀ ਵਿੱਚ ਬੜਾ ਹੀ ਸਹਿਜ ਆਵੇਗਾ। ਐਸਾ ਉਪਦੇਸ਼ ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਡੇ ਤਾਈਂ ਮੇਰਾ ਕਰਕੇ ਬਖਸ਼ਿਆ ਹੈ। ਅੱਜ ਦੀ ਕਥਾ ਸਾਧ ਸੰਗਤ ਇੱਕ ਛੋਟੀ ਜਿਹੀ ਗਾਥਾ ਤੋਂ ਮੈਂ ਸ਼ੁਰੂ ਕਰਨਾ ਚਾਹਾਂਗਾ ਤਾਂ ਕਿ ਸਤਿਗੁਰੂ ਜੀ ਮਹਾਰਾਜ ਜੀ ਦਾ ਸਮੁੱਚਾ ਪ੍ਰਵਚਨ, ਸਮੁੱਚੇ ਮੁੱਖ ਵਾਕ ਦੀ ਕਥਾ ਬੜੇ ਸੁਖੈਨ ਅਤੇ ਬੜੇ ਸੌਖੇ ਜਿਹੇ ਢੰਗ ਦੇ ਨਾਲ ਆਪਾਂ ਸਾਰਿਆਂ ਨੂੰ ਸਮਝ ਆ ਸਕੇ। ਬੜੀ ਪਿਆਰੀ ਗਾਥਾ ਹੈ ਔਰ ਹੋ ਸਕਦਾ ਕਿਸੇ ਦੀ ਜ਼ਿੰਦਗੀ ਵਿੱਚ, ਕਿਸੇ ਦੇ ਜੀਵਨ ਵਿੱਚ ਉਹ ਤਬਦੀਲੀ ਲਿਆਵੇ, ਕ੍ਰਾਂਤੀ ਲਿਆਵੇ। ਕਹਿੰਦੇ ਇੱਕ ਵਾਰ ਕੋਈ ਅਧਿਆਪਕ, ਕੋਈ ਟੀਚਰ ਸੀ ਪੜ੍ਹਾਉਣ ਵਾਲਾ, ਉਹਨੇ ਦੇਸ਼ ਦਾ ਨਕਸ਼ਾ ਬਣਾਇਆ ਔਰ ਨਕਸ਼ਾ ਬਣਾ ਕੇ ਉਹਦੇ 15-20 ਟੁਕੜੇ ਕਰ ਦਿੱਤੇ ਅਤੇ ਜਿਹੜੇ ਉਹਦੇ ਵਿਦਿਆਰਥੀ ਸਨ, ਚੇਲੇ ਸਨ ਅਧਿਆਪਕ ਦੇ, ਉਹਨਾਂ ਵਿਦਿਆਰਥੀਆਂ ਨੂੰ, ਚੇਲਿਆਂ ਨੂੰ ਇਹ ਗੱਲ ਕਹੀ ਕਿ ਇਹ ਦੇਸ਼ ਦੇ ਜੋ ਟੁਕੜੇ ਵੱਖ ਵੱਖ ਕੀਤੇ ਨੇ ਇਹਨਾਂ ਨੂੰ ਆਪਸ ਵਿੱਚ ਜੋੜ ਦਿਓ ਤਾਂ ਕਿ ਦੇਸ਼ ਦਾ ਨਕਸ਼ਾ ਜਿਹੜਾ ਵਾ ਉਹ ਸਮਝ ਵਿੱਚ ਆਵੇ। ਬੱਚੇ ਆਖਰ ਬੱਚੇ ਸਨ, ਬੜਾ ਯਤਨ ਕੀਤਾ ਕਿਉਂਕਿ ਗੱਲ ਵੀ ਬੜੀ ਰੌਚਕ ਸੀ, ਟੁਕੜਿਆਂ ਨੂੰ ਜੋੜਨਾ ਔਰ ਸਮਝ ਕੇ ਜੋੜਨਾ ਇੱਕ ਤਰ੍ਹਾਂ ਦੀ ਗੇਮ ਵੀ ਸੀ ਔਰ ਇੱਕ ਤਰ੍ਹਾਂ ਦੀ ਪੜ੍ਹਾਈ ਵੀ ਸੀ। ਉਹਨਾਂ ਬੱਚਿਆਂ ਨੇ ਬੜਾ ਹੀ ਯਤਨ ਕੀਤਾ ਕਿ ਟੁਕੜੇ ਜਿਹੜੇ ਨੇ ਉਹਨਾਂ ਨੂੰ ਆਪਸ ਵਿੱਚ ਜੋੜ ਦਿੱਤਾ ਜਾਵੇ, ਪਰ ਗੱਲ ਨਾ ਬਣੀ। ਇੱਕ ਘੰਟਾ ਲੰਘਿਆ, ਦੋ ਘੰਟੇ ਲੰਘੇ, ਚਾਰ ਘੰਟੇ ਲੰਘੇ, ਕੋਈ ਵੀ ਬੱਚਾ ਉਹ ਜੋ ਨਕਸ਼ਾ ਬਣਿਆ ਹੋਇਆ ਸੀ ਦੇਸ਼ ਦਾ ਟੁਕੜਿਆਂ ਦੇ ਵਿੱਚ, ਉਹਨੂੰ ਸਮੱਗਰ ਰੂਪ ਦੇ ਵਿੱਚ ਜੋੜ ਨਾ ਸਕਿਆ ਕਿਉਂਕਿ ਸਾਰੇ ਦੇਸ਼ ਨੂੰ ਤਾਂ ਕੋਈ ਚੰਗੀ ਤਰ੍ਹਾਂ ਸਮਝਦਾ ਨਹੀਂ, ਪਛਾਣਦਾ ਨਹੀਂ, ਵਿਚਾਰਦਾ ਨਹੀਂ, ਗੱਲ ਕਿਸੇ ਤੋਂ ਨਾ ਬਣੀ। ਤਾਂ ਸਾਧ ਸੰਗਤ, ਉਹਨਾਂ ਬੱਚਿਆਂ ਦੇ ਵਿੱਚ ਇੱਕ ਬੱਚਾ ਬੜਾ ਹੀ ਲਾਇਕ ਸੀ, ਉਹਦੀ ਬੁੱਧੀ ਬੜੀ ਬੇਨਜ਼ੀਰ ਸੀ, ਬੇਮਿਸਾਲ ਸੀ, ਲਾਸਾਨੀ ਸੀ। ਉਹਨੇ ਕੀ ਕੀਤਾ ਕਿ ਉਸ ਨਕਸ਼ੇ ਦੇ ਬੈਕ ਸਾਈਡ ਪਿਛਲੇ ਪਾਸੇ ਵੇਖਿਆ। ਜਦੋਂ ਉਹਨੇ ਪਿਛਲੇ ਪਾਸੇ ਵੇਖਿਆ ਤਾਂ ਅਸਲ ਵਿੱਚ ਉਹ ਮਗਰਲੇ ਪਾਸੇ ਜਦੋਂ ਨਜ਼ਰ ਮਾਰੀ ਤਾਂ ਮਗਰਲੇ ਪਾਸੇ ਵੀ ਇੱਕ ਨਕਸ਼ਾ ਸੀ, ਤਸਵੀਰ ਸੀ, ਫੋਟੋ ਸੀ, ਅਤੇ ਉਹ ਫੋਟੋ ਸੀ ਬੰਦੇ ਦੀ, ਇਨਸਾਨ ਦੀ, ਆਦਮੀ ਦੀ, ਮਨੁੱਖ ਦੀ। ਅਤੇ ਮਨੁੱਖ ਦੀ ਫੋਟੋ ਆਪਾਂ ਸਾਰੇ ਜਾਣਦੇ ਹਾਂ ਪਾਟ ਗਈ ਹੋਵੇ ਟੁਕੜੇ ਹੋ ਗਏ ਹੁਣ ਤੇ ਜੋੜਨਾ ਕੋਈ ਔਖਾ ਨਹੀਂ। ਸਿਰ ਦੀ ਜਗ੍ਹਾ ਤੇ ਬੰਦਾ ਸਿਰ ਜੋੜ ਲੈਂਦਾ, ਕਮਰ ਦੀ ਜਗ੍ਹਾ ਤੇ ਬੰਦਾ ਕਮਰ ਜੋੜ ਲੈਂਦਾ ਤੇ ਲੱਤਾਂ ਦੀ ਜਗ੍ਹਾ ਤੇ ਲੱਤਾਂ ਜੁੜ ਜਾਂਦੀਆਂ ਹਨ। ਕੋਈ ਔਖਾ ਨਹੀਂ ਮਨੁੱਖੀ ਸਰੀਰ ਦਾ ਨਕਸ਼ਾ ਜੋੜ ਲੈਣਾ। ਜਦੋਂ ਉਹਨੇ ਮਨੁੱਖੀ ਸਰੀਰ ਦਾ ਨਕਸ਼ਾ ਆਪਸ ਵਿੱਚ ਜੋੜ ਦਿੱਤਾ, ਪੈਰਾਂ ਦੇ ਉੱਪਰ ਗੋਡੇ ਆ ਗਏ, ਇਸੇ ਤਰ੍ਹਾਂ ਉੱਪਰ ਕਮਰ ਆ ਗਈ, ਗਰਦਨ ਆ ਗਈ, ਸਿਰ ਆ ਗਿਆ, ਮੂੰਹ ਆ ਗਿਆ, ਬਾਹਾਂ ਆ ਗਈਆਂ, ਹੱਥ ਆ ਗਏ, ਜਦੋਂ ਉਹਨੇ ਨਕਸ਼ਾ ਘੁਮਾ ਕੇ ਦੇਖਿਆ ਤਾਂ ਮਜ਼ੇਦਾਰ ਗੱਲ ਇਹ ਹੈ ਕਿ ਉਹ ਦੇਸ਼ ਦਾ ਨਕਸ਼ਾ ਵੀ ਬਣ ਚੁੱਕਿਆ ਸੀ, ਦੇਸ਼ ਦਾ ਨਕਸ਼ਾ ਵੀ। ਸੱਚ ਤਾਂ ਇਹ ਹੈ ਕਿ ਇਨਸਾਨੀਅਤ, ਮਨੁੱਖਤਾ, ਕੋਈ ਵੀ ਦੇਸ਼ ਜੋ ਹੈ ਉਹ ਧਾਰਮਿਕ ਆਗੂ ਦੇ ਆਸਰੇ ਬਣਦਾ ਹੈ। ਉਹਦਾ ਭਵਿੱਖ, ਉਹਦਾ ਨਕਸ਼ਾ, ਉਹਦੇ ਆਉਣ ਵਾਲੇ ਸਮੇਂ ਦੀ ਗੱਲ, ਉਹਦੇ ਆਉਣ ਵਾਲੇ ਵਕਤ ਦੀ ਗੱਲ। ਦੇਸ਼ਾਂ ਦੇ ਨਕਸ਼ੇ ਬਣਾਉਣੇ, ਨਕਸ਼ਿਆਂ ਨੂੰ ਸਿੱਧ ਕਰਨਾ, ਸਾਬਤ ਕਰਨਾ, ਸਾਧ ਸੰਗਤ ਮਾਫ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਜੇ ਮਨੁੱਖੀ ਨਕਸ਼ਾ ਸਿੱਧ ਹੋ ਜਾਵੇ, ਸਾਫ਼ ਹੋ ਜਾਵੇ ਤਾਂ ਗੱਲ ਬਣ ਜਾਂਦੀ ਹੈ। ਮੈਂ ਕਹਿਣਾ ਇਹ ਚਾਹੁੰਦਾ ਕਿ ਧਰਮ ਵਿੱਚ ਤਬਦੀਲੀਆਂ ਲਿਆਉਣੀਆਂ, ਕ੍ਰਾਂਤੀਆਂ ਲਿਆਉਣੀਆਂ, ਧਰਮ ਵਿੱਚ ਚੜ੍ਹਦੀ ਕਲਾ ਲਿਆਉਣੀ ਕੋਈ ਸੌਖੀ ਗੱਲ ਨਹੀਂ ਹੈ। ਧਰਮ ਦੇ ਆਗੂਆਂ ਦੀ ਚੜ੍ਹਦੀ ਕਲਾ ਹੋ ਜਾਵੇ ਨਾ ਸਾਧ ਸੰਗਤ, ਅਤੇ ਧਰਮ ਫਿਰ ਚੜ੍ਹਦੀ ਕਲਾ ਵਿੱਚ ਜਾਂਦੇ ਨੇ। ਜ਼ਰੂਰੀ ਇਹ ਨਹੀਂ ਕਿ ਦੇਸ਼ ਦਾ ਨਕਸ਼ਾ ਵੇਖਿਆ ਜਾਵੇ, ਵਿਚਾਰਿਆ ਜਾਵੇ, ਸਮਝਿਆ ਜਾਵੇ। ਜ਼ਰੂਰੀ ਇਹ ਹੈ ਕਿ ਦੇਸ਼ ਨੂੰ ਚਲਾਉਣ ਵਾਲੇ ਮਨੁੱਖਤਾ ਦੇ ਆਗੂ, ਮਨੁੱਖਤਾ ਦੇ ਰਹਿਬਰ ਜਿਹੜੇ ਰਹਿਨੁਮਾ ਨੇ, ਉਹਨਾਂ ਦਾ ਨਕਸ਼ਾ ਜਿਹੜਾ ਉਹ ਥੋੜ੍ਹਾ ਜਿਹਾ ਸਿੱਧਾ ਕੀਤਾ ਜਾਵੇ, ਜੋ ਕਿ ਵਿੰਗਾ ਟੇਢਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀਆਂ ਮਿਹਰਾਂ ਕੀਤੀਆਂ ਨੇ। ਇਹ ਸ਼ਬਦ ਵਿੱਚ ਜੋ ਆਗੂ ਹਨ ਧਰਮ ਦੇ, ਜਿਨ੍ਹਾਂ ਦੇ ਤਿੰਨ ਰੂਪ ਦੱਸੇ ਹਨ, ਇਸੇ ਤਰ੍ਹਾਂ ਕਾਜੀ ਹੈ, ਬ੍ਰਾਹਮਣ ਹੈ ਅਤੇ ਜੋਗੀ ਹੈ। ਕਾਦੀ ਕੂਲ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤਿੰਨੇ ਉਜਾੜੇ ਕਾ ਬੰਦ। ਇਹ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਦਿੱਤਾ, ਧਰਮ ਦੇ ਆਗੂਆਂ ਨੂੰ ਦਿੱਤਾ। ਆਓ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਅਕਾਲ ਪੁਰਖ ਪਰਮੇਸ਼ਰ ਦੀ ਦਰਗਾਹ 'ਚੋਂ ਆਏ ਹੋਏ ਮੁੱਖ ਵਾਕ ਹੁਕਮਨਾਮੇ ਨੂੰ ਲੜੀਵਾਰ ਰੂਪ ਦੇ ਵਿੱਚ ਸਾਰੇ ਵਿਚਾਰੋ। ਜਿਤਨੇ ਵੀ ਸਰੀਰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਬੈਠੇ ਹੋ, ਇਕਾਗਰਤਾ ਬਣਾਓ, ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰੋ, ਰਸਨਾ ਪਵਿੱਤਰ ਕਰਦੇ ਹੋਏ ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ, ਪਿਆਰ ਨਾਲ ਫਿਰ ਆਖੋ ਜੀ ਸਤਨਾਮ ਸ੍ਰੀ ਵਾਹ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਕਾਇਆ ਕਾਗਦ ਮਨ ਪਰਵਾਣਾ।
ਜਗਤ ਗੁਰੂ ਬਾਬਾ ਜਾਹਰ ਪੀਰ, ਮਨੁੱਖਤਾ ਦੇ ਰਹਿਬਰ ਗੁਰੂ ਧੰਨ ਸਤਿਗੁਰੂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਧਨਾਸਰੀ ਰਾਗ ਦੇ ਵਿੱਚ ਕਿਰਪਾ ਕਰਕੇ ਸਾਨੂੰ ਉਪਦੇਸ਼ ਦੇ ਰਹੇ ਨੇ, ਸਿੱਖਿਆ ਦੇ ਰਹੇ ਨੇ, ਸਮਝਾ ਰਹੇ ਨੇ। ਗਰੀਬ ਨਿਵਾਜ ਮਹਾਰਾਜ ਉਪਦੇਸ਼ ਦਿੰਦੇ ਨੇ, ਕਾਇਆ ਕਾਗਦ ਮਨ ਪਰਵਾਣਾ। ਸਾਧ ਸੰਗਤ, ਇਹ ਜੋ ਸ਼ਬਦ ਹੈ ਔਰ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਨੇ, ਚਾਰ ਦੋ ਤੁੱਕਾਂ ਨੇ, ਵੱਖ ਵੱਖ ਵਿਦਵਾਨਾਂ ਨੇ ਵੱਖ ਵੱਖ ਤਰੀਕਿਆਂ ਦੇ ਨਾਲ ਇਹਦੇ ਅਰਥ ਕੀਤੇ ਨੇ, ਬੜੇ ਪਿਆਰੇ, ਬਹੁਤ ਹੀ ਲਾਸਾਨੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਪਦੇਸ਼ ਦਿੰਦੇ ਨੇ, ਭਾਈ ਕਾਇਆ ਕਾਗਦ ਮਨ ਪਰਵਾਣਾ, ਜੋ ਕਾਇਆ ਹੈ, ਸਰੀਰ ਹੈ, ਜਿਸਮ ਹੈ, ਤਨ ਹੈ, ਦੇਹੀ ਹੈ, ਇਹ ਕਾਗਦ ਹੈ, ਔਰ ਜੋ ਮਨ ਹੈ ਇਹ ਪਰਵਾਨਾ ਹੈ, ਹੁਕਮਨਾਮਾ ਹੈ, ਲਿਖਿਆ ਹੋਇਆ। ਜਿਵੇਂ ਰਾਜੇ ਮਹਾਰਾਜੇ ਹੁਕਮਨਾਮਾ ਦਿੰਦੇ ਨੇ, ਉਪਦੇਸ਼ ਦਿੰਦੇ ਹਨ, ਸਾਧ ਸੰਗਤ ਕਾਗਜ਼ ਦੀ ਕੋਈ ਕੀਮਤ ਨਹੀਂ ਹੁੰਦੀ, ਕਾਗਜ਼ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਅਹਿਮੀਅਤ ਹੁੰਦੀ ਹੈ ਉਹਦੇ ਉੱਪਰ ਲਿਖੇ ਹੋਏ ਪਰਵਾਨੇ ਦੀ, ਉਹਦੇ ਉੱਪਰ ਲਿਖੇ ਹੋਏ ਹੁਕਮਨਾਮੇ ਦੀ ਅਹਿਮੀਅਤ ਹੁੰਦੀ ਹੈ। ਸਰੀਰ ਤਾਂ ਕਾਗਜ਼ ਹੈ ਔਰ ਜੋ ਮਨ ਹੈ ਇਹ ਪਰਵਾਨਾ ਹੈ, ਉੱਪਰ ਲਿਖਿਆ ਹੋਇਆ ਪ੍ਰਵਚਨ ਹੈ, ਹੁਕਮ ਹੈ, ਉਪਦੇਸ਼ ਹੈ। ਔਰ ਜਾਂ ਇਹ ਵੀ ਅਰਥ ਵਿਦਵਾਨ ਮਹਾਂਪੁਰਖਾਂ ਨੇ ਕੀਤੇ, ਸੰਪਰਦਾਇਕ ਗਿਆਨੀਆਂ ਨੇ, ਕਿ ਸਰੀਰ ਤਾਂ ਕਾਗਜ਼ ਦੀ ਤਰ੍ਹਾਂ ਹੈ, ਬੂੰਦ ਪਵੈ ਬਿਨਸੈ ਤਹਿਤ ਨਾ ਲਾਗੈ ਬਾਰਾ, ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ। ਸਰੀਰ ਕਾਗਜ਼ ਦੀ ਤਰ੍ਹਾਂ ਹੈ, ਬੂੰਦ ਪਵੈ ਬਿਨਸੈ ਤਹਿਤ ਨਾ ਲਾਗੈ ਬਾਰਾ, ਜਦੋਂ ਕਾਲ ਰੂਪੀ ਬੂੰਦ ਪੈਂਦੀ ਪਾਣੀ ਦੀ ਤਾਂ ਸਰੀਰ ਉਸੇ ਵੇਲੇ ਖਤਮ ਹੋ ਜਾਂਦਾ, ਨਾਸ ਹੋ ਜਾਂਦਾ, ਸਰੀਰ ਦੀ ਵੀ ਕੋਈ ਬੁਨਿਆਦ ਨਹੀਂ,
ਜਿਵੇਂ ਕਾਗਜ਼ ਦੀ ਵੀ ਕੋਈ ਬੁਨਿਆਦ ਨਹੀਂ, ਸਰੀਰ ਦੀ ਵੀ ਕੋਈ ਬੁਨਿਆਦ ਨਹੀਂ, ਖਤਮ ਹੋ ਜਾਂਦਾ ਬੜੀ ਜਲਦੀ ਕਾਗਜ਼ ਤੇ, ਆਖਰ ਨੂੰ ਕਾਗਜ਼ ਹੀ ਹੁੰਦਾ। ਸਰੀਰ ਦੀ ਬਣਤਰ ਬਣਾਵਟ ਵੀ ਪਰਮੇਸ਼ਰ ਨੇ ਸਾਧ ਸੰਗਤ ਕੁਝ ਐਸੀ ਹੀ ਬਣਾਈ, ਪਰ ਮਨ ਪਰਵਾਣਾ ਜੋ ਸਾਡਾ ਮਨ ਹੈ, ਇਹਨੇ ਸਰੀਰ ਨੂੰ ਪ੍ਰਵਾਣ ਨਹੀਂ ਇੱਕ ਮੰਨਿਆ ਹੋਇਆ ਕਿ ਸਰੀਰ ਨੇ ਮਰਨਾ ਹੀ ਨਹੀਂ, ਸਰੀਰ ਨੇ ਸਦਾ ਹੀ ਰਹਿਣਾ, ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ। ਖਾਣ ਪੀਣ ਹੱਸਣ ਸੌਣ ਹੰਢਾਉਣ ਦੇ ਵਿੱਚ ਮੌਤ ਜੋ ਹੈ ਇਹ ਭੁੱਲ ਚੁੱਕੀ ਹੈ। ਸਰੀਰ ਤਾਂ ਕਾਗਜ਼ ਦੀ ਤਰ੍ਹਾਂ ਹੈ, ਨਾਸ਼ ਹੋ ਜਾਣ ਵਾਲਾ, ਖਤਮ ਹੋ ਜਾਣ ਵਾਲਾ, ਪਰ ਮਨ ਨੇ ਇਸ ਨੂੰ ਸਦੈਵੀ ਮੰਨਿਆ ਹੋਇਆ, ਸਦਾ ਰਹਿਣ ਵਾਲਾ ਹਕੀਕੀ ਮੰਨਿਆ ਹੋਇਆ।
ਸਿਰ ਕੀ ਲੇਖ ਨਾ ਪੜੈ ਇਆਣਾ,
ਮਹਾਰਾਜ ਕਹਿੰਦੇ ਸਿਰ ਉੱਪਰ ਮੱਥੇ ਉੱਪਰ ਪਰਮੇਸ਼ਰ ਨੇ ਜੋ ਲੇਖ ਲਿਖੇ ਨੇ, ਕਿੰਨਾ ਸਮਾਂ ਜਿਉਣਾ ਕਦੋਂ ਮਰਨਾ ਹੈ, ਇਹਨਾਂ ਲੇਖਾਂ ਨੂੰ ਕਦੇ ਪੜਿਆ ਨਹੀਂ, ਕਦੇ ਵਿਚਾਰਿਆ ਨਹੀਂ, ਮੌਤ ਨੂੰ ਕਦੇ ਯਾਦ ਨਹੀਂ ਕੀਤਾ।
ਦਰਗਹਿ ਘੜੀ ਹੈ ਤਿੰਨੇ ਲੇਖ,
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਤਿੰਨ ਲੇਖ ਜਿਹੜੇ ਹਨ ਉਹ ਘੜੇ ਜਾਂਦੇ ਹਨ। ਤਿੰਨ ਲੇਖ ਉਹ ਕਿਵੇਂ, ਜਿਵੇਂ ਸਾਧ ਸੰਗਤ ਪੁਰਾਣੇ ਜ਼ਮਾਨਿਆਂ ਦੇ ਵਿੱਚ ਤਿੰਨ ਤਰ੍ਹਾਂ ਦੇ ਸਿੱਕੇ ਜੋ ਸਨ ਰਾਜਿਆਂ ਮਹਾਰਾਜਿਆਂ ਦੇ ਦਰਬਾਰਾਂ ਵਿੱਚ ਟਕਸਾਲਾਂ ਵਿੱਚ ਘੜੇ ਜਾਂਦੇ ਸਨ, ਇੱਕ ਤੇ ਮੋਹਰਾਂ, ਦੂਸਰੇ ਰੁਪਈਏ ਔਰ ਤੀਸਰੇ ਪੈਸੇ। ਮੋਹਰਾਂ ਜਿਹੜੀਆਂ ਨੇ ਸੋਨੇ ਦੀਆਂ ਹੁੰਦੀਆਂ ਹਨ ਅਤੇ ਰੁਪਈਏ ਚਾਂਦੀ ਦੇ, ਰੁਪਾ ਸ਼ਬਦ ਵੀ ਚਾਂਦੀ ਤੋਂ ਬਣਿਆ ਹੈ, ਔਰ ਤਾਂਬੇ ਦੇ ਪੈਸੇ ਹੁੰਦੇ ਹਨ। ਤਿੰਨਾਂ ਦੀ ਆਪਣੀ ਅਹਿਮੀਅਤ ਹੈ, ਆਪਣਾ ਮੁੱਲ ਹੈ, ਔਰ ਆਪਣੀ ਕੀਮਤ ਹੈ, ਆਪਣੀ ਮਹੱਤਤਾ ਹੈ, ਆਪਣੀ ਮਹਾਨਤਾ ਹੈ, ਆਪਣੀ ਵਿਸ਼ੇਸ਼ਤਾ ਹੈ। ਪਰਮੇਸ਼ਰ ਦੀ ਦਰਗਾਹ ਵਿੱਚ ਵੀ ਸਾਧ ਸੰਗਤ ਤਿੰਨ ਜਿਹੜੇ ਲੇਖ ਹਨ ਇਹ ਘੜੇ ਜਾਂਦੇ ਨੇ। ਉਹਨਾਂ ਦਾ ਬਚਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਅੱਗੇ ਜਾ ਕੇ ਕੀਤਾ। ਸਤਿਗੁਰੂ ਜੀ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਇਹ ਤਿੰਨ ਲੇਖ ਜਿਹੜੇ ਹਨ ਇਹ ਘੜੇ ਜਾਂਦੇ ਹਨ, ਇਹਨਾਂ ਦੀ ਕਾੜਤ ਘੜੀ ਜਾਂਦੀ ਹੈ, ਇਹ ਤਿੰਨ ਤਰ੍ਹਾਂ ਦੇ ਸਿੱਕੇ ਬਣਾਏ ਜਾਂਦੇ ਹਨ।
ਖੋਟਾ ਕਾਮ ਨਾ ਆਵੇ ਵੇਖ,
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਵੇਖ ਲਵੋ, ਵਿਚਾਰ ਲਵੋ, ਸਮਝ ਲਵੋ ਇਸ ਗੱਲ ਨੂੰ, ਜੋ ਖੋਟਾ ਹੈ ਉਹ ਕੰਮ ਨਹੀਂ ਆਉਂਦਾ। ਖੋਟੇ ਸੱਟੀਏ ਹੈ ਬਾਹਰ ਵਾਰ, ਖਰੇ ਪਰਖ ਖਜ਼ਾਨੇ ਪਾਈ ਅਹੇ, ਖੋਟੇ ਸੱਟੀਏ ਹੈ ਬਾਹਰ ਵਾਰ, ਖਰੇ ਜਿਹੜੇ ਨੇ ਉਹ ਤਾਂ ਖਜ਼ਾਨੇ ਵਿੱਚ ਪੈ ਜਾਂਦੇ ਹਨ, ਅਤੇ ਖੋਟੇ ਜਿਹੜੇ ਨੇ ਉਹਨਾਂ ਨੂੰ ਬਾਹਰ ਸੱਟਿਆ ਜਾਂਦਾ, ਉਹਨਾਂ ਦੀ ਕੋਈ ਕਦਰੋਂ ਕੀਮਤ ਨਹੀਂ ਪੈਂਦੀ ਹੈ, ਕੋਈ ਉਹਨਾਂ ਨੂੰ ਮਾਣ ਸਨਮਾਨ ਨਹੀਂ ਮਿਲਦਾ ਹੈ, ਉਹ ਕਿਸੇ ਵੀ ਕੰਮ ਨਹੀਂ ਆਉਂਦੇ ਹਨ, ਉਹ ਨਿਗੁਣੇ ਹੁੰਦੇ ਨੇ, ਉਹ ਅਪਮਾਨ ਦਾ ਕਾਰਨ ਬਣਦੇ ਹਨ, ਅਪਮਾਨਿਤ ਹੁੰਦੇ ਹਨ।
ਨਾਨਕ ਜੇ ਵਿੱਚ ਰੁਪਾ ਹੋਏ,
ਭਾਉ ਦੀਆਂ ਪੰਕਤੀਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸ਼ਬਦ ਦਾ ਸਮੁੱਚਾ ਭਾਉ ਦੱਸਦੇ ਨੇ, ਉਪਦੇਸ਼ ਦਿੰਦੇ ਨੇ, ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ਾਂ ਕਰਦੇ ਨੇ। ਜੇ ਵਿੱਚ ਰੁਪਾ ਹੋਏ, ਭਾਈ ਜੇ ਰੁਪਾ ਹੋਵੇ ਵਿੱਚ, ਭਾਵ ਚਾਂਦੀ ਹੋਵੇ, ਸ਼ੁੱਧ ਹੋਵੇ, ਮਿਲਾਵਟ ਨਾ ਹੋਵੇ, ਖਰਾ ਹੋਵੇ, ਖੋਟਾਪਣ ਨਾ ਹੋਵੇ, ਮਿਲਾਵਟ ਨਾ ਹੋਵੇ,
ਖਰਾ ਖਰਾ ਆਖੇ ਸਭ ਕੋਈ,
ਮਹਾਰਾਜ ਕਹਿੰਦੇ ਭਾਈ ਉਸ ਚਾਂਦੀ ਦੇ ਰੁਪਈਏ ਨੂੰ, ਤਾਂਬੇ ਦੇ ਪੈਸੇ ਨੂੰ, ਔਰ ਸੋਨੇ ਦੀ ਮੋਹਰ ਨੂੰ ਸਭ ਕੋਈ ਖਰਾ ਹੀ ਆਖਦਾ ਹੈ, ਚੰਗਾ ਹੀ ਆਖਦਾ, ਨੇਕ ਇਨਸਾਨ ਨੂੰ ਸਾਧ ਸੰਗਤ ਨੇਕ ਹੀ ਆਖਿਆ ਜਾਂਦਾ ਹੈ, ਔਰ ਭੈੜੇ ਨੂੰ ਭੈੜਾ ਹੀ ਆਖਿਆ ਜਾਂਦਾ। ਭੈੜਾ ਭਾਵੇਂ ਕਿੰਨਾ ਮਰਜ਼ੀ ਚੰਗਾ ਬਣਿਆ ਫਿਰੇ, ਅਖੀਰ ਨੂੰ ਔਗਣ ਆ ਰਹੇ ਮਾਨਸ ਹੈ, ਭਲੋ ਨਾ ਕਹੇ ਹੈ ਕੋਈ, ਭਲਾ ਕੋਈ ਵੀ ਨਹੀਂ ਕਹਿੰਦਾ ਉਹਨੂੰ, ਚੰਗਾ ਕੋਈ ਵੀ ਨਹੀਂ ਕਹਿੰਦਾ। ਸਾਧ ਸੰਗਤ, ਦੁਨੀਆ ਜੋ ਹੈ, ਸੰਸਾਰ ਜੋ ਹੈ, ਇਸ ਸੰਸਾਰ ਵਿੱਚ ਪਰਮੇਸ਼ਰ ਦੀ ਕੁਝ ਐਸੀ ਲੀਲਾ ਵਰਤਦੀ ਹੈ, ਐਸੀ ਕਲਾ ਵਾਪਰਦੀ ਹੈ, ਐਸਾ ਚੋਜ ਹੈ ਪਰਮੇਸ਼ਰ ਦਾ, ਸਮਝ ਨਹੀਂ ਆਉਂਦੀ ਇਸ ਗੱਲ ਦੀ ਕੀ ਚੋਜ ਹੈ। ਦੁਨੀਆ ਦੇ ਵਿੱਚ ਕੋਈ ਵੀ ਸੱਚਾਈ ਲੁਕੀ ਅਤੇ ਛਿਪੀ ਨਹੀਂ ਰਹਿੰਦੀ ਹੈ, ਕੋਈ ਵੀ ਸੱਚਾਈ। ਗੁਰਬਾਣੀ ਵਿੱਚ ਇੱਕ ਬਚਨ ਆਇਆ ਖਾਲਸਾ ਜੀ, ਅੰਦਰ ਕਮਾਉਣਾ ਸਰ ਪਰ ਉਗੜੈ, ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ, ਭਾਵੇਂ ਕੋਈ ਧਰਤੀ ਵਿੱਚ ਬੈਠ ਕੇ ਕਮਾਵੇ, ਧਰਤੀ ਵਿੱਚ ਭੋਰਾ ਪੁੱਟ ਕੇ ਕੋਈ ਬੰਦਗੀ ਕਰੇ ਤੇ ਉਹ ਵੀ ਪ੍ਰਗਟ ਹੋਵੇਗਾ ਜ਼ਰੂਰ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਰਤਨ ਲੁਕਾਇਆ ਲੁਕੈ ਨਾ ਹੀ ਜੇ ਕੋ ਰੱਖੈ ਲੁਕਾਈ, ਉਹ ਵੀ ਪ੍ਰਗਟ ਹੋਵੇਗਾ। ਅਤੇ ਜੇ ਕੋਈ ਅੰਦਰ ਵੜ ਕੇ ਪਾਪ ਕਰੇ ਤੇ ਗੁਰਬਾਣੀ ਵਿੱਚ ਬਾਬਾ ਕਬੀਰ ਸਾਹਿਬ ਜੀ ਦੇ ਬਚਨ, ਕਬੀਰ ਸਾਖਤ ਐਸਾ ਹੈ ਜੈਸੀ ਲਸਣ ਕੀ ਖਾਨ, ਉਹਨੇ ਬੈਠੇ ਖਾਈ ਹੈ, ਭਾਵੇਂ ਕੋਈ ਕਿਸੇ ਕੋਨੇ ਵਿੱਚ ਕਿਸੇ ਨੁੱਕਰ ਵਿੱਚ ਗੁਪਤ ਵੜ ਕੇ ਬਹਿ ਕੇ ਲਸਣ ਖਾ ਲਵੇ, ਪ੍ਰਗਟ ਹੋਏ ਨਿਦਾਨ, ਅਖੀਰ ਨੂੰ ਉਹ ਪ੍ਰਗਟ ਹੋ ਹੀ ਜਾਂਦਾ। ਫਿਰ ਉਹਦੇ ਮੂੰਹ ਵਿੱਚ ਉਹ ਸਮੈਲ ਆ ਜਾਂਦੀ ਕਿ ਇਹਨੇ ਕੁਝ ਖਾਧਾ ਹੋਇਆ, ਐਸਾ ਪਦਾਰਥ ਉਹਨੇ ਕੁਝ ਛਕਿਆ ਹੋਇਆ ਸੀ ਵਸਤੂ, ਉਹ ਪਤਾ ਲੱਗ ਜਾਂਦਾ ਉਹਦੀ ਸਮੈਲ ਤੋਂ, ਉਹਦੀ ਦੁਰਗੰਧੀ ਜਾਂ ਉਹਦੀ ਸੁਗੰਧੀ ਤੋਂ। ਪਰਮੇਸ਼ੁਰ ਦੀ ਲੀਲਾ ਕੁਝ ਐਸੀ ਹੈ ਕਿ ਖਰੇ ਜਿਹੜੇ ਨੇ ਅਖੀਰ ਨੂੰ ਖਰੇ ਹੀ ਆਖੀ ਜਾਂਦੇ ਨੇ। ਹਾਂ, ਵਕਤ ਲੱਗਦਾ ਹੈ, ਕਈ ਵਾਰ ਸਮਾਂ ਲੱਗਦਾ ਹੈ। ਔਰ ਪਾਪੀ ਜਿਹੜਾ ਹੈ ਉਹ ਸੰਸਾਰ 'ਤੇ ਜੋ ਧਰਮ ਕਮਾਵੈ ਤਿਸ ਧਰਮ ਨਾ ਹੋਵੇ, ਪਾਪ ਕਮਾਉਣਾ ਪਾਪੀ ਜਾਣੀ ਹੈ, ਗੁਰਬਾਣੀ ਦਾ ਬਚਨ ਹੈ ਸਾਧ ਸੰਗਤ, ਜੋ ਧਰਮ ਕਮਾਵੈ ਤਿਸ ਧਰਮ ਨਾ ਹੋਵੇ, ਪਾਪ ਕਮਾਉਣਾ ਪਾਪੀ ਜਾਣੀ ਹੈ। ਜਿਹੜਾ ਧਰਮ ਦੀ ਕਮਾਈ ਕਰਦਾ ਨਾ, ਉਹਦਾ ਨਾਂ ਧਰਮੀ ਹੀ ਪੈਂਦਾ ਹੈ, ਲੋਕ ਉਹਨੂੰ ਧਰਮੀ ਆਖਦੇ ਨੇ। ਔਰ ਜਿਹੜਾ ਪਾਪ ਕਰਦਾ, ਬਦਫੈਲੀਆਂ ਕਰਦਾ, ਕੁਕਰਮ ਕਰਦਾ ਸਾਧ ਸੰਗਤ, ਉਹਨੂੰ ਪਾਪੀ ਹੀ ਸੱਦਿਆ ਜਾਂਦਾ, ਉਹ ਪਾਪੀ ਹੀ ਹੈ, ਉਹ ਗੁਨਾਹਗਾਰ ਹੀ ਹੈ। ਉਹਦੀ ਸੱਚਾਈ ਵੀ ਸੰਸਾਰ ਵਿੱਚ ਜ਼ਰੂਰ ਸਾਹਮਣੇ ਆਉਂਦੀ ਹੈ, ਐਸੀ ਕੋਈ ਗੱਲ ਨਹੀਂ ਹੈ। ਇਸ ਕਰਕੇ ਕਰਮ ਜਿਹੜੇ ਨੇ ਸਾਧ ਸੰਗਤ, ਉਹ ਤਾਂ ਮਨੁੱਖ ਨੂੰ ਵਿਚਾਰ ਕੇ ਸਮਝ ਕੇ ਔਰ ਧਰਮ ਦੇ ਹੀ ਕਰਮ ਕਰਨੇ ਚਾਹੀਦੇ। ਜੋ ਗੁਰ ਦੱਸੈ ਵਾਟ ਮੁਰੀਦਾਂ ਜੋਲੀ ਹੈ, ਜੋ ਗੁਰੂ ਨੇ ਵਾਟ ਦੱਸਿਆ ਹੋਇਆ, ਰਸਤਾ ਦੱਸਿਆ ਹੋਇਆ, ਰਹਿਣੀ ਬਹਿਣੀ ਦੱਸੀ ਹੋਈ, ਮਰਜ਼ਾਦਾ ਦੱਸੀ ਹੋਈ, ਗੁਰੂ ਨੇ ਅਨੁਸ਼ਾਸਨ ਦਿੱਤਾ ਹੋਇਆ ਸਾਧ ਸੰਗਤ, ਉਹਦੇ ਮੁਤਾਬਕ ਸਾਨੂੰ ਜ਼ਰੂਰ ਚੱਲਣਾ ਚਾਹੀਦਾ ਔਰ ਉਹਦੇ ਮੁਤਾਬਕ ਹੀ ਚੱਲਣਾ ਚਾਹੀਦਾ ਹੈ। ਮਹਾਰਾਜ ਕਹਿੰਦੇ ਨਾਨਕ ਜੇ ਵਿੱਚ ਰੁਪਾ ਹੋਏ, ਭਾਈ ਜੇ ਵਿੱਚ ਰੁਪਾ ਹੋਵੇ ਤਾਂ ਖਰਾ ਖਰਾ ਆਖੇ ਸਭ ਕੋਏ। ਉਸ ਮੋਹਰ ਨੂੰ, ਉਸ ਚਾਂਦੀ ਦੇ ਰੁਪਈਏ ਨੂੰ, ਉਸ ਤਾਂਬੇ ਦੇ ਪੈਸੇ ਨੂੰ, ਭਾਵ ਉਸ ਕਾਜੀ ਨੂੰ, ਉਸ ਬ੍ਰਾਹਮਣ ਨੂੰ ਔਰ ਉਸ ਜੋਗੀ ਨੂੰ, ਧਰਮ ਦੇ ਆਗੂ ਨੂੰ, ਹਰ ਕੋਈ ਚੰਗਾ ਹੀ ਚੰਗਾ ਆਖਦਾ ਹੈ, ਨੇਕ ਨੂੰ ਨੇਕ ਹੀ ਸੱਦਿਆ ਜਾਂਦਾ।
ਰਹਾਓ ਕਾਦੀ ਕੂੜ ਬੋਲ ਮਲ ਖਾਏ,
ਵਿਸ਼ਰਾਮ ਦੇ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮਿਹਰਾਂ ਕਰਦੇ। ਸਤਿਗੁਰੂ ਜੀ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਸ਼ਬਦ ਹੈ ਕਾਜੀ ਤੇ ਕਾਦੀ ਸ਼ਬਦ ਵੀ ਅਰਬੀ ਦੇ ਵਿੱਚ ਵਰਤਿਆ ਜਾਂਦਾ ਹੈ। ਜਿਵੇਂ ਇੱਥੇ ਮਿਰਦੇ ਦੀਆਂ ਕਾਦੀਆਂ ਆਪਾਂ ਕਹਿੰਦੇ ਹਾਂ, ਆ ਪੰਜਾਬ ਦੇ ਵਿੱਚ ਕਾਦੀਆਂ, ਕਾਜੀਆਂ ਤੇ ਕਦੀ ਕਿਸੇ ਨੇ ਨਹੀਂ ਆਖਿਆ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ ਸਾਧ ਸੰਗਤ ਹਰ ਜਗ੍ਹਾ ਤੇ ਕਾਦੀ ਸ਼ਬਦ ਹੀ ਵਰਤਿਆ, ਕਾਸ਼ੀ ਵਾਸਤੇ ਕਾਸ਼ੀ, ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ, ਉੱਥੇ ਵੀ ਕਾਜੀ ਵਾਸਤੇ ਮਹਾਰਾਜ ਜੀ ਨੇ ਕਾਦੀ ਸ਼ਬਦ ਹੀ ਵਰਤਿਆ। ਇੱਥੇ ਵੀ ਮਹਾਰਾਜ ਇਹੋ ਹੀ ਬਖਸ਼ਿਸ਼ ਕਰਦੇ ਨੇ। ਕਾਦੀ ਕੂੜ ਬੋਲ ਮਲ ਖਾਏ, ਮਹਾਰਾਜ ਜੀ ਨੂੰ ਪੁੱਛਿਆ ਸਤਿਗੁਰੂ ਜੀ ਆਪ ਜੀ ਬੁਝਾਰਤਾਂ ਪਾ ਰਹੇ ਹੋ, ਸਤਿਗੁਰੂ ਜੀ ਕਹਿਣਾ ਕੀ ਚਾਹੁੰਦੇ ਹੋ, ਆਪ ਜੀ ਉਪਦੇਸ਼ ਕੀ ਦੇਣਾ ਚਾਹੁੰਦੇ ਹੋ? ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਖੁੱਲ੍ਹ ਕੇ ਬਚਨ ਕਹੇ, ਭਾਈ ਕਾਦੀ ਕੂੜ ਬੋਲ ਮਲ ਖਾਏ, ਕਾਜੀ ਜੋ ਹੈ ਇਹ ਤਾਂ ਝੂਠ ਬੋਲ ਕੇ ਮੈਲ ਖਾਂਦਾ, ਲੈ ਕੇ ਵੱਡੀ ਦੇਨ ਉਹ ਗਾਹੀ ਦੁਰਮਤ ਕਾ ਗੱਲ ਫਾਹਾ ਹੈ। ਗੁਰੂ ਅਮਰਦਾਸ ਜੀ ਦੇ ਬਚਨ ਨੇ ਮਾਰੂ ਰਾਗ ਦੇ ਵਿੱਚ, ਉਹ ਵੱਡੀ ਲੈ ਕੇ, ਪਹਿਲਾਂ ਸਾਧ ਸੰਗਤ ਇਸ ਤਰ੍ਹਾਂ ਹੁੰਦਾ ਸੀ ਔਰ ਅੱਜ ਵੀ ਇਵੇਂ ਹੀ ਹੈ। ਜਿਹੜੇ ਦੀਨੇ ਇਸਲਾਮ ਦੇ ਵਾਕਫ ਨੇ, ਮੁਸਲਮਾਨ ਵੀਰ ਨੇ, ਉਹਨਾਂ ਨੂੰ ਪਤਾ ਹੋਵੇਗਾ ਮੇਰੇ ਤੋਂ ਜ਼ਿਆਦਾ, ਉਹ ਉਹਨਾਂ ਦੇ ਵਿੱਚ ਨਿਆਂ ਜਿਹੜਾ ਹੈ ਉਹ ਅੱਜ ਵੀ ਕਾਜੀ ਹੀ ਕਰਦੇ ਅਤੇ ਪਹਿਲਾਂ ਵੀ ਕਰਦੇ ਸਨ। ਇੱਕ ਬੜੀ ਪਿਆਰੀ ਗਾਥਾ ਯਾਦ ਆਈ ਸਾਧ ਸੰਗਤ, ਸੱਚੀ ਘਟਨਾ ਹੋਵੇ ਸ਼ਾਇਦ। ਕਹਿੰਦੇ ਇੱਕ ਵਾਰੀ ਕੋਈ ਕਾਜੀ ਸੀ, ਉਹਦੇ ਖੇਤਾਂ ਦੇ ਨਾਲ ਵੱਟ ਦੇ ਨਾਲ ਵੱਟ ਸਾਂਝੀ ਸੀ ਕਿਸੇ ਤੇਲੀ ਦੀ, ਤੇਲੀ ਜਿਹੜਾ ਤੇਲ ਕੱਢ ਕੇ ਵੇਚਦਾ ਕੋਲੂ ਦੇ ਰਾਹੀਂ, ਆਪਾਂ ਸਾਰੇ ਜਾਣਦੇ ਹਾਂ। ਅਤੇ ਹੋਇਆ ਇਵੇਂ ਕਿ ਕਾਦੀ ਦਾ ਲੜਕਾ ਔਰ ਤੇਲੀ ਦਾ ਲੜਕਾ ਦੋਨੇ ਆਪਸ ਵਿੱਚ ਮਿੱਤਰ ਵੀ ਸਨ ਅਤੇ ਖੇਤਾਂ ਵਿੱਚ ਉਹ ਕੰਮ ਕਾਰ ਕਰਦੇ ਸਨ, ਅਤੇ ਦੋਨਾਂ ਦੇ ਬਲਦ ਕਿਤੇ ਆਪਸ ਵਿੱਚ ਲੜ ਪਏ। ਹੁਣ ਬਲਦ ਜਦੋਂ ਲੜਦੇ ਹੁਣ, ਪਸ਼ੂ ਲੜਦੇ ਹੁਣ, ਪਿੰਡਾਂ 'ਚੋਂ ਆਏ ਹੋਏ, ਲੋਕਾਂ ਨੂੰ ਪਤਾ ਹੋਵੇਗਾ ਉਹਨਾਂ ਨੂੰ ਛਡਾਉਣਾ ਕੋਈ ਸੌਖੀ ਜੀ ਗੱਲ ਨਹੀਂ। ਕਈ ਵਾਰੀ ਡਾਂਗਾਂ ਟੁੱਟ ਜਾਂਦੀਆਂ, ਲੜਨੋਂ ਫੇਰ ਵੀ ਨਹੀਂ ਹਟਦੇ ਜਦੋਂ ਉਹਨਾਂ ਦੇ ਸਿੰਘ ਫਸ ਜਾਣ। ਉਹ ਦੋਨੋਂ ਕਿਤੇ ਆਪਸ ਵਿੱਚ ਲੜੇ, ਅਤੇ ਜਿਹੜਾ ਤੇਲੀ ਦਾ ਬਲਦ ਸੀ ਉਹ ਚੰਗਾ ਤਗੜਾ ਸੀ, ਕਾਜੀ ਦਾ ਬਲਦ ਮਰਿਆ ਹੋਇਆ, ਉਹਨੇ ਮਾਰ ਮਾਰ ਕੇ ਢੁੱਡ ਮਾਰ ਮਾਰ ਕੇ ਸਿੰਘ 'ਤੇ ਉਹਦਾ ਕੰਮ ਤਮਾਮ ਕਰਤਾ, ਉਹਨੂੰ ਖਤਮ ਕਰਤਾ, ਮਾਰਤਾ। ਤੇਲੀ ਦਾ ਲੜਕਾ ਜਦੋਂ ਉਹਨੇ ਦੇਖਿਆ, ਬੜਾ ਪਰੇਸ਼ਾਨ ਦੁਖੀ ਘਰੇ ਆਇਆ ਔਰ ਆਪਣੇ ਬਾਪ ਨੂੰ ਦੱਸਿਆ ਕਿ ਆਹ ਘਟਨਾ ਘਟ ਗਈ, ਆਪਣੇ ਬਲਦ ਨੇ ਕਾਦੀ ਦੇ ਬਲਦ ਨੂੰ ਮਾਰ ਦਿੱਤਾ, ਖਤਮ ਕਰ ਦਿੱਤਾ, ਲੜ ਪਏ ਸਨ, ਕਿਤੇ ਭਿੜ ਪਏ ਸਨ, ਸਾਨੂੰ ਵੀ ਪਤਾ ਨਹੀਂ ਚੱਲਿਆ, ਅਸੀਂ ਕੰਮ ਕਰਦੇ ਸੀ ਖੇਤਾਂ ਦੇ ਵਿੱਚ। ਤੇਲੀ ਬੜਾ ਦੁਖੀ ਔਰ ਭੱਜ ਕੇ ਉਸੇ ਵੇਲੇ ਕਾਜੀ ਜੀ ਦੇ ਕੋਲ ਗਿਆ, ਸਜਦਾ ਕੀਤਾ, ਕਦਮ ਬੋਸੀ ਕੀਤੀ, ਚਰਨ ਚੁੰਮੇ ਔਰ ਹੱਥ ਜੋੜ ਕੇ ਮਿੰਨਤ ਕੀਤੀ, ਮਹਾਰਾਜ ਕਿਰਪਾ ਕਰਕੇ ਇੱਕ ਨਿਆਂ ਦੱਸੋ ਮੇਰੇ ਤਾਂ। ਕਿਹਾ ਨਿਆਂ ਕੀ ਹੈ ਪੁੱਛੋ। ਉਹ ਕਹਿੰਦਾ ਜੇ ਕਿਤੇ ਆਪਸ ਵਿੱਚ ਦੋਵੇਂ ਬਲਦ ਲੜ ਕੇ ਭਿੜ ਕੇ ਮਰ ਜਾਣ ਤੇ ਜਿਹੜਾ ਬਲਦ ਦਾ ਮਾਲਕ ਹੈ ਕਿ ਉਹ ਦੋਸ਼ੀ ਹੈ ਕਿ ਨਹੀਂ, ਉਹ ਕਸੂਰਵਾਰ ਹੈ ਕਿ ਨਹੀਂ, ਗੁਨਾਹਗਾਰ ਹੈ ਕਿ ਨਹੀਂ, ਸਜ਼ਾ ਦਾ ਹੱਕਦਾਰ ਹੈ ਕਿ ਨਹੀਂ। ਸੁਭਾਵਿਕ ਤੌਰ 'ਤੇ ਹੁਣ ਜਾਣ ਕੇ ਤਾਂ ਲੜਾਏ ਨਹੀਂ ਸਨ, ਪਸ਼ੂ ਸਨ, ਲੜ ਪਏ ਮਰ ਪਏ, ਕਿਹੜੀ ਗੱਲ। ਕਿਹਾ ਵੀ ਨਹੀਂ, ਉਹ ਦੋਸ਼ੀ ਨਹੀਂ ਹੈ, ਪਸ਼ੂ ਨੇ, ਬੇਜ਼ੁਬਾਨ ਨੇ, ਬੇਸਮਝ ਨੇ, ਜੇ ਲੜ ਪਏ ਤਾਂ ਕਿਹੜੀ ਗੱਲ, ਕੀ ਹੋਇਆ। ਬੜਾ ਖੁਸ਼ ਹੋਇਆ ਤੇਲੀ, ਸਜਦਾ ਕੀਤਾ, ਵਾਪਸ ਆਪਣੇ ਘਰੇ ਗਿਆ। ਇਹਨੇ ਚਿਰ ਨੂੰ ਕਾਜੀ ਦਾ ਲੜਕਾ ਵੀ ਆ ਗਿਆ, ਰੋਂਦਾ ਹੋਇਆ, ਪੱਗ ਲੱਥੀ, ਸਿਰ ਖਿਲਰਿਆ ਹੋਇਆ, ਔਰ ਆਣ ਕੇ ਦੱਸਿਆ ਕਿ ਮਹਾਰਾਜ ਇਸ ਤਰ੍ਹਾਂ ਹੋਇਆ, ਆਪਣਾ ਬਲਦ ਔਰ ਤੇਲੀ ਦਾ ਬਲਦ ਆਪਸ ਵਿੱਚ ਭਿੜ ਪਏ ਸਨ, ਔਰ ਤੇਲੀ ਦੇ ਬਲਦ ਨੇ ਢੁੱਡ ਮਾਰ ਮਾਰ ਕੇ, ਸਿੰਗ ਮਾਰ ਮਾਰ ਕੇ ਆਪਣਾ ਬਲਦ ਮਾਰਤਾ। ਕਾਜੀ ਬੜਾ ਗੁੱਸੇ ਵਿੱਚ ਆਇਆ, ਕਹਿੰਦਾ ਜਲਦੀ ਨਾਲ ਪੰਚਾਇਤ ਛੱਡੋ, ਕਚਹਿਰੀ ਲੱਗੇਗੀ। ਜਦੋਂ ਕਚਹਿਰੀ ਲੱਗੀ ਔਰ ਤੇਲੀ ਨੇ ਕਿਹਾ ਮਹਾਰਾਜ ਹੁਣ ਕਾਹਦੀ ਪੰਚਾਇਤ, ਜੋ ਗੱਲ ਹੋਣੀ ਸੀ ਉਹ ਹੋ ਗਈ, ਤੁਸੀਂ ਆਪ ਹੀ ਤਾਂ ਦੱਸਿਆ ਕਿ ਬਲਦ ਨੇ, ਪਸ਼ੂ ਨੇ, ਜਾਨਵਰ ਨੇ, ਬੇਜ਼ੁਬਾਨ ਨੇ, ਬੇਸਮਝ ਨੇ, ਲੜ ਗਏ, ਮਰ ਗਏ, ਭਿੜ ਪਏ, ਕੀ ਫਰਕ ਪੈਂਦਾ। ਕਹਿੰਦਾ ਨਹੀਂ, ਮੈਂ ਉਦੋਂ ਕਿਤਾਬ ਨਹੀਂ ਸੀ ਵੇਖੀ, ਹੁਣ ਮੈਂ ਕਿਤਾਬ ਵੇਖਦਾ। ਕਿਸੇ ਦਾਨੇ ਦੇ ਬੜੇ ਸੋਹਣੇ ਕੌਲ ਉਹਨੇ ਕਿਤਾਬ ਖੋਲ੍ਹੀ ਔਰ ਉਹਨੇ ਕਿਹਾ ਕਿ ਲਾਲ ਕਤੇਬ ਫਰਮਾਏ ਇਉਂ, ਤੇਲੀ ਬਲਦ ਭਿੜਾਏ ਕਿਉਂ, ਜਦੋਂ ਕਿ ਲਿਖਿਆ ਨਹੀਂ ਕਤੇਬ ਦੇ ਵਿੱਚ, ਆਪਣੇ ਕੋਲੋਂ ਹੀ, ਲਾਲ ਕਤੇਬ ਫਰਮਾਏ ਇਉਂ, ਤੇਲੀ ਬਲਦ ਭਿੜਾਏ ਕਿਉਂ, ਖਾਲ ਖਵਾਏ ਕੀਆ ਮਸਟੰਡ, ਬਲਦ ਕਾ ਬਲਦ 50 ਰੁਪਈਏ ਡੰਡ। ਕਿਹਾ ਖਲ ਖਵਾ ਖਵਾ ਕੇ ਇਹਨੂੰ ਮਸਟੰਡਾ ਕੀਤਾ ਹੋਇਆ, ਤੇ ਨਿਆਂ ਇਹ ਹੈ ਕਿ ਬਲਦ ਕਾ ਬਲਦ 50 ਰੁਪਈਏ ਡੰਡ, ਬਲਦ ਦਾ ਬਲਦ ਦੇ ਤੇ 50 ਰੁਪਈਏ ਡੰਡ ਵੱਖਰਾ। ਆਪਣੀ ਮਨ ਮਰਜ਼ੀ ਦੇ ਨਾਲ ਨਿਆਂ ਹੁੰਦਾ ਸੀ ਇਸ ਤਰ੍ਹਾਂ, ਔਰ ਮਰਜ਼ੀ ਦੇ ਨਾਲ ਹੀ ਕਿਸੇ ਨੂੰ ਸਜ਼ਾ ਦਿੱਤੀ ਜਾਂਦੀ ਸੀ, ਮਰਜ਼ੀ ਦੇ ਨਾਲ ਹੀ ਕਿਸੇ ਨੂੰ ਮਾਫ਼ ਕੀਤਾ ਜਾਂਦਾ ਸੀ। ਐਸਾ ਨਿਗਾਰ ਆ ਚੁੱਕਾ ਸੀ ਧਰਮ ਦੇ ਆਗੂਆਂ ਦੇ ਵਿੱਚ, ਰਹਿਬਰਾਂ ਦੇ ਵਿੱਚ, ਜੋ ਕਿ ਅੱਜ ਵੀ ਹੈ ਗਾਹੇ ਬਗਾਹੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਜੋ ਕਾਦੀ ਹੈ ਇਹ ਤਾਂ ਝੂਠ ਬੋਲ ਬੋਲ ਕੇ ਮੈਲ ਖਾਂਦਾ ਹੈ, ਝੂਠ ਬੋਲ ਬੋਲ ਕੇ ਲੈ ਕੇ ਵੱਡੀ ਦੇਨ ਉਗਾਹੀ, ਵੱਡੀਆਂ ਲੈ ਕੇ ਤੇ ਗਵਾਹੀਆਂ ਦੇ ਰਿਹਾ ਹੈ, ਆਪਣੇ ਗਲ ਵਿੱਚ ਦੁਰਮਤੀ ਦਾ ਫਾਹ ਪਾ ਰਹੇ ਹੈ।
ਬ੍ਰਾਹਮਣ ਨਾਵੈ ਜੀਆ ਕਾਏ,
ਬ੍ਰਾਹਮਣ ਜੋ ਹੈ ਉਹ ਨਹਾਉਂਦਾ ਹੈ ਪਰ ਜੀਆਂ ਕਾਏ, ਜੀਆਂ ਨੂੰ ਵੀ ਘਾਉਂਦਾ, ਖਤਮ ਕਰਦਾ। ਆ ਕਸ਼ਮੀਰ ਦੇ ਬ੍ਰਾਹਮਣ ਸਾਧ ਸੰਗਤ ਅੱਜ ਵੀ ਬਹੁਤੇ ਜੋ ਹਨ ਉਹ ਮਾਸ ਖਾਂਦੇ ਨੇ, ਮਾਸਾਹਾਰੀ ਹਨ, ਬਹੁਤ ਸਾਰੇ ਬ੍ਰਾਹਮਣ ਮਾਸ ਨਹੀਂ ਖਾਂਦੇ ਤੇ ਬਹੁਤੇ ਬ੍ਰਾਹਮਣ ਜਿਹੜੇ ਨੇ ਉਹ ਮਾਸ ਖਾਂਦੇ ਨੇ। ਜਦੋਂ ਉਹਨਾਂ ਨੇ ਨਹਾਉਣ ਵਾਸਤੇ ਜਾਣਾ ਕਿਸੇ ਤੀਰਥ, ਕਿਸੇ ਦਰਿਆ ਦੇ ਵਿੱਚ, ਅਤੇ ਨਾਲੇ ਇਸ਼ਨਾਨ ਕਰਨਾ, ਨਾਲੇ ਉੱਥੋਂ ਮੱਛੀਆਂ ਫੜ ਲਿਆਉਣੀਆਂ ਅਤੇ ਕਹਿਣਾ ਇਹ ਜਲ ਤੋਰੀਆਂ ਹਨ, ਸਵੇਰੇ ਸਵੇਰੇ ਮੁੜ ਕੇ ਝਟਕਾ ਕੇ ਅਤੇ ਛੱਕ ਜਾਣੀਆਂ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਬ੍ਰਾਹਮਣ ਨਾਵੈ ਜੀਆਂ ਕਾਏ, ਬ੍ਰਾਹਮਣ ਨਹਾਉਂਦਾ ਉਹ ਨਹਾਉਣ ਦੇ ਬਹਾਨੇ ਉਹ ਜੀਆਂ ਨੂੰ ਘਾਉਂਦਾ, ਜੀਆਂ ਨੂੰ ਖਤਮ ਕਰਦਾ, ਜੀਵ ਹੱਤਿਆ ਕਰਦਾ। ਜਾਂ ਜੀਵ ਹੱਤਿਆ ਕੀ ਹੈ ਸਾਧ ਸੰਗਤ, ਮਾਂਸਾਹਾਰ ਕੀ ਹੈ? ਮਾਂਸਾਹਾਰ ਤਿੰਨ ਤਰ੍ਹਾਂ ਦਾ ਦੱਸਿਆ ਹੋਇਆ ਹੈ, ਤਿੰਨ ਤਰ੍ਹਾਂ ਦੀ ਦਇਆ ਹੈ ਔਰ ਤਿੰਨ ਤਰ੍ਹਾਂ ਦੀ ਹਿੰਸਾ। ਸਤਿਗੁਰੂ ਸ਼੍ਰੀ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਜੀਵਨ ਦੇ ਵਿੱਚ ਦੱਸੀ ਸੀ ਗੁਰਸਿੱਖਾਂ ਦੇ ਤਾਂ ਹੀ। ਗੁਰਸਿੱਖ ਨੂੰ ਸਾਧ ਸੰਗਤ ਸੱਚ ਹੈ ਕਿ ਤਾਮਸੀ ਭੋਜਨ ਨਹੀਂ ਕਰਨਾ ਚਾਹੀਦਾ, ਸਾਂਤਕੀ ਭੋਜਨ ਹੀ ਕਰਨਾ ਚਾਹੀਦਾ, ਮਾਸ ਮੱਛੀ ਆਦਿਕ ਤੋਂ ਪਰਹੇਜ਼ ਕਰਨਾ ਚਾਹੀਦਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਪਰ ਇੱਕ ਬਚਨ ਹੋਰ ਵੀ ਧਿਆਨ ਦੇਣ ਯੋਗ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਅਹਿਮਦਾਬਾਦ ਸੈਦਪੁਰ ਦੀ ਧਰਤੀ 'ਤੇ ਗਏ ਨੇ ਮਲਕ ਭਾਗੋ ਦੇ ਕੋਲ, ਜਾਂ ਭਾਗੋ ਮਲਕ ਵੀ ਨਾਉਂ ਦਾ ਆਇਆ, ਨਾਉਂ ਭਾਗੋ ਸੀ, ਮਲਕ ਉਹਦੀ ਜਾਤੀ ਸੀ, ਖੱਤਰੀ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਦੇ ਮਾਲ ਪੂੜਿਆਂ ਦੇ ਵਿੱਚੋਂ ਖੂਨ ਨਿਚੋੜ ਕੇ ਦੱਸਿਆ ਸੀ, ਖੂਨ ਨਿਚੋੜ ਕੇ। ਬ੍ਰਹਮ ਭੋਜ ਉਹਨੇ ਕੀਤਾ ਹੋਇਆ ਸੀ ਬ੍ਰਾਹਮਣਾਂ ਨੂੰ ਆਪਣੇ ਘਰੇ ਸੱਦ ਕੇ, ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਸੀਗਾ ਇਹ ਲੋਕਾਂ ਦਾ ਖੂਨ ਨਿਚੋੜਿਆ ਹੋਇਆ, ਕਿਉਂਕਿ ਜੋ ਰੱਤ ਪੀ ਵਹੇ ਮਾਨਸਾਂ, ਜੋ ਮਨੁੱਖਾਂ ਦਾ ਖੂਨ ਪੀਂਦੇ ਹਨ, ਮਨੁੱਖਾਂ ਦਾ ਖੂਨ ਨਿਚੋੜਦੇ ਨੇ, ਤਿੰਨ ਕਿਉਂ ਨਿਰਮਲ ਚੀਤ, ਉਹਨਾਂ ਦਾ ਚਿੱਤ ਕਿਵੇਂ ਨਿਰਮਲ ਹੋਵੇਗਾ। ਊਂ ਅਸੀਂ ਭਾਵੇਂ ਕਿੰਨੇ ਮਰਜ਼ੀ ਸਾਂਤਕੀ ਬਣੇ ਫਿਰੀਏ, ਸੋ ਅਹਿੰਸਾਵਾਦੀ ਬਣੇ ਫਿਰੀਏ, ਜੇ ਅਸੀਂ ਕਿਸੇ ਦਾ ਹੱਕ ਖਾਂਦੇ ਹਾਂ ਨਾ ਸਾਧ ਸੰਗਤ, ਤਾਂ ਉਹ ਵੀ ਇੱਕ ਮਾਸ ਖਾਣ ਦੇ ਤੁੱਲ ਹੈ। ਗੁਰੂ ਬਾਬਾ ਨਾਨਕ ਸਾਹਿਬ ਜੀ ਦੇ ਬਚਨ ਨੇ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਬ੍ਰਾਹਮਣ ਦੇ ਵਾਸਤੇ ਪਰਾਇਆ ਹੱਕ ਖਾ ਲਿਆ, ਸਮਝ ਲਓ ਗਾਉਂ ਖਾ ਲਈ, ਔਰ ਮੂਮਨ ਵਾਸਤੇ ਮੁਸਲਮਾਨ ਵਾਸਤੇ ਪਰਾਇਆ ਹੱਕ ਖਾ ਲਿਆ ਤਾਂ ਸਮਝ ਲਓ ਸੂਅਰ ਦਾ ਮਾਸ ਖਾ ਲਿਆ। ਔਰ ਜੇ ਸਿੱਖ ਨੇ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਮੁਰਦਾਰ ਤੋਂ ਭਾਵ ਕੀ? ਠੱਗ ਖਾਧਾ ਮੁਰਦਾਰ, ਲੱਭ ਕੁੱਤਾ ਕੂੜ ਚੂਹੜਾ, ਠੱਗ ਖਾਧਾ ਮੁਰਦਾਰ। ਜਿਹੜੀ ਠੱਗੀ ਕਰਨੀ ਆ ਨਾ, ਇਹ ਸਿੱਖ ਵਾਸਤੇ ਮੁਰਦਾ ਖਾਣਾ, ਮੁਰਦਾ ਮਰੇ ਹੋਏ ਬੰਦੇ ਦਾ ਮਾਸ ਖਾਣਾ ਸਿੱਖ ਵਾਸਤੇ ਉਹ ਵੀ ਤਾਮਸੀ ਭੋਜਨ ਜਿਹੜਾ ਉਹ ਵਰਜਿਆ ਹੋਇਆ। ਬਾਹਰੀ ਤੌਰ 'ਤੇ ਵੀ ਸਾਨੂੰ ਸਾਧ ਸੰਗਤ ਵੈਜੀਟੇਰੀਅਨ ਹੋਣਾ ਚਾਹੀਦਾ, ਪਰ ਆਪਣੇ ਮਨ ਦੇ ਜਿਹੜੇ ਖਿਆਲਾਤ ਨੇ ਉਹਨਾਂ ਨੂੰ ਵੀ ਬਦਲਣਾ ਚਾਹੀਦਾ। ਉਹ ਵੀ ਹਿੰਸਾ ਵਾਲੇ ਨਾ ਹੋਣ, ਅਹਿੰਸਕ ਹੋਣ ਮਨ ਦੇ ਵਿਚਾਰ, ਮਨ ਵੀ ਸ਼ੁੱਧ ਹੋਵੇ, ਭਲਾ ਕਰਦਾ ਹੋਵੇ, ਭਲਾ ਸੋਚਦਾ ਹੋਵੇ ਹਰੇਕ ਦਾ। ਨਹੀਂ ਤਾਂ ਬਾਹਰੀ ਤੌਰ 'ਤੇ ਜਿੰਨੇ ਮਰਜ਼ੀ ਧਰਮੇ ਬਣੇ ਫਿਰੀਏ, ਸਾਧ ਸੰਗਤ ਮਾਫ਼ ਕਰਨਾ, ਉਹ ਪਖੰਡ ਤੋਂ ਸਿਵਾਏ ਹੋਰ ਕੁਛ ਵੀ ਨਹੀਂ ਹੈ, ਪਖੰਡ ਤੋਂ ਸਿਵਾਏ। ਮਹਾਰਾਜ ਕਹਿੰਦੇ ਬ੍ਰਾਹਮਣ ਨਾਵੈ ਜੀਆਂ ਘਾਏ। ਬ੍ਰਾਹਮਣ ਜੀਆਂ ਦਾ ਖਤਮ ਕਰਦਾ, ਨਾਸ਼ ਕਰਦਾ, ਸ਼ੁੱਧਰ ਕਹਿ ਕੇ ਕਿਸੇ ਨੂੰ ਤਾੜਦਾ, ਲਿਤਾੜਦਾ, ਮਾਰਦਾ ਕਿਸੇ ਨੂੰ। ਕਿਸੇ ਨੂੰ ਭਗਤ ਨਾਮਦੇਵ ਸਾਹਿਬ ਜੀ ਸੂਦ ਸੂਦ ਕਰ ਮਾਰ ਉਠਾਇਓ, ਸ਼ੁੱਧਰ ਸ਼ੁੱਧਰ ਕਹਿ ਕੇ ਮਾਰ ਕੇ ਭਜਾ ਦਿੰਦਾ ਕਿ ਦਫਾ ਹੋ ਜਾ, ਇੰਨੀ ਨਫ਼ਰਤ। ਜੇ ਕੋਈ ਸ਼ੁੱਧਰ, ਸ਼ੁੱਧਰ ਤੋਂ ਭਾਵ ਭਗਤ ਕਬੀਰ ਵਰਗਾ ਜੁਲਾਹਾ, ਭਗਤ ਨਾਮਦੇਵ ਜੀ ਵਰਗਾ ਛਿੰਬਾ, ਭਗਤ ਰਵਿਦਾਸ ਜੀ ਵਰਗਾ ਚਮਿਆਰ, ਭਗਤ ਸੈਣ ਜੀ ਵਰਗਾ ਨਾਈ, ਜੇ ਕਿਤੇ ਓਮ ਸ਼ਬਦ ਆਪਣੀ ਰਸਨਾ ਤੋਂ ਜਪ ਲਵੇ ਤਾਂ ਬ੍ਰਾਹਮਣ ਇਹ ਹੁਕਮ ਦਿੰਦਾ ਕਿ ਇਹਦੀ ਜ਼ਬਾਨ ਵਿੱਚ ਕਿੱਲ ਠੋਕ ਦਿਓ। ਜੇ ਕਿਤੇ ਓਮ ਸ਼ਬਦ ਸੁਣ ਲਵੇ ਤਾਂ ਕਹਿੰਦਾ ਇਹਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਇਹਦੇ ਕੰਨ ਬੰਦ ਕਰ ਦਿਓ, ਜਾਂ ਗਰਮ ਤੇਲ ਪਾ ਕੇ ਕੰਨ ਬੰਦ ਕਰ ਦਿਓ। ਉਹ ਵੀ ਤਾਂ ਇੱਕ ਹਿੰਸਾ ਹੀ ਹੈ ਨਾ, ਬਾਹਰੀ ਤੌਰ 'ਤੇ ਕਿੰਨੇ ਮਰਜ਼ੀ ਅਹਿੰਸਕ ਬਣੇ ਫਿਰੀਏ। ਮਹਾਰਾਜ ਕਹਿੰਦੇ ਕਾਜੀ ਜੋ ਹੈ ਇਹ ਤਾਂ ਝੂਠ ਬੋਲ ਕੇ ਮੈਲ ਖਾਂਦਾ, ਔਰ ਬ੍ਰਾਹਮਣ ਜਿਹੜਾ ਹੈ ਜੀਆਂ ਨੂੰ ਖਤਮ ਕਰਦਾ, ਹਿੰਸਾ ਕਰਦਾ ਕਿਸੇ ਨੂੰ ਸ਼ੁੱਧਰ ਅਤੇ ਨੀਚ ਕਹਿ ਕੇ, ਔਰ ਨਹਾਵੈ ਫਿਰ ਤੀਰਥਾਂ 'ਤੇ ਨਹਾਉਂਦਾ ਵੀ ਹੈ, ਆਪਣੇ ਆਪ ਨੂੰ ਧਰਮੀ ਵੀ ਸਜਾਉਂਦਾ ਕਿ ਮੈਂ ਬੜਾ ਪਵਿੱਤਰ ਹੋ ਗਿਆ ਤੀਰਥਾਂ 'ਤੇ ਨਹਾ ਕੇ ਇਸ਼ਨਾਨ ਕਰਕੇ।
ਜੋਗੀ ਜੁਗਤ ਨਾ ਜਾਣੈ ਅੰਧ।
ਮਹਾਰਾਜ ਕਹਿੰਦੇ ਹੁਣ ਗੱਲ ਕਰੀਏ ਜੋਗੀ ਦੀ, ਤਾਂ ਜੁਗਤ ਨਾ ਜਾਣੈ, ਉਹ ਜੁੜਨਾ ਨਹੀਂ ਜਾਣਦਾ। ਜੁਗਤ ਤੋਂ ਭਾਵ ਹੈ ਜੁੜਨਾ, ਜੁੜਨਾ ਕਿਹਦੇ ਨਾਲ? ਵਾਹਿਗੁਰੂ ਨਾਲ। ਉਹ ਵਾਹਿਗੁਰੂ ਦੇ ਨਾਲ ਜੁੜਨਾ ਨਹੀਂ ਜਾਣਦਾ, ਐਸਾ ਅੰਧਾ ਹੋ ਰਿਹਾ, ਐਸਾ ਅਗਿਆਨੀ ਹੋ ਰਿਹਾ ਕਿ ਪਰਮੇਸ਼ਰ ਦੇ ਨਾਲ ਜੁੜਨਾ, ਵਾਹਿਗੁਰੂ ਦੇ ਨਾਲ ਜੁੜਨਾ ਤਾਂ ਉਸਨੂੰ ਆਉਂਦਾ ਹੀ ਨਹੀਂ।
ਤਿੰਨੇ ਉਜਾੜੇ ਕਾ ਬੰਦ।
ਕਹਿੰਦੇ ਇਹ ਤਿੰਨੇ ਜਿਹੜੇ ਹਨ, ਕਾਜੀ ਹੈ, ਬ੍ਰਾਹਮਣ ਹੈ ਅਤੇ ਜੋਗੀ ਹੈ, ਇਹ ਉਜਾੜੇ ਦਾ ਕਾਰਨ ਬਣ ਚੁੱਕੇ ਹਨ, ਬਰਬਾਦੀ ਦਾ ਕਾਰਨ ਬਣ ਚੁੱਕੇ ਹਨ, ਬਰਬਾਦੀ ਦਾ ਕਾਰਨ। ਸਾਧ ਸੰਗਤ ਗੁਰਬਾਣੀ 'ਚ ਇੱਕ ਬਚਨ ਆਇਆ, ਕਹੋ ਕਬੀਰ ਇੱਕ ਬੁੱਧ ਵਿਚਾਰੀ, ਕਿਆ ਬਸ ਜੋ ਬਿੱਖ ਦੇ ਮਹਿਤਾਰੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਮਾਂ ਇਹ ਗੱਲ ਸੋਚ ਲਵੇ ਕਿ ਮੈਂ ਆਪਣੇ ਪੁੱਤ ਨੂੰ ਜ਼ਹਿਰ ਦੇਣਾ ਅਤੇ ਜ਼ਹਿਰ ਦੇ ਕੇ ਮਾਰ ਦੇਣਾ, ਬਾਬਾ ਕਬੀਰ ਸਾਹਿਬ ਜੀ ਕਹਿੰਦੇ ਦੁਨੀਆਂ ਦੀ ਕੋਈ ਤਾਕਤ ਉਸ ਬੱਚੇ ਨੂੰ ਬਚਾ ਨਹੀਂ ਜੇ ਸਕਦੀ। ਕਹੋ ਕਬੀਰ ਇੱਕ ਬੁੱਧ ਵਿਚਾਰੀ, ਕਿਆ ਬਸ, ਕਿਸੇ ਦਾ ਕੀ ਬਸ ਆ ਜੇ ਮਾਂ ਨੇ ਸੋਚ ਲਿਆ ਹੋਵੇ ਕਿ ਆਪਣੇ ਪੁੱਤ ਨੂੰ ਮਾਰ ਦੇਣਾ, ਗਲਾ ਘੁੱਟ ਕੇ ਜ਼ਹਿਰ ਦੇ ਕੇ ਮਾਰ ਦੇਣਾ। ਸਾਧ ਸੰਗਤ ਜੇ ਧਰਮ ਦਾ ਆਗੂ ਹੀ ਸੋਚ ਲਵੇ ਕਿ ਮੈਂ ਉਜਾੜੇ ਪਾਉਣੇ ਨੇ, ਬਰਬਾਦ ਕਰਨਾ ਮਨੁੱਖਤਾ ਨੂੰ, ਯਕੀਨ ਮੰਨੋ ਮਨੁੱਖਤਾ ਨੂੰ ਦੁਨੀਆਂ ਦੀ ਕੋਈ ਸ਼ਕਤੀ, ਦੁਨੀਆਂ ਦੀ ਕੋਈ ਹਸਤੀ ਨਹੀਂ ਬਚਾ ਸਕਦੀ। ਇਸ ਕਰਕੇ ਮਹਾਰਾਜ ਕਹਿੰਦੇ ਇਹ ਤਿੰਨੇ ਜਿਹੜੇ ਹਨ, ਕਾਜੀ ਹੈ, ਬ੍ਰਾਹਮਣ ਹੈ ਅਤੇ ਜੋਗੀ ਹੈ, ਇਹ ਉਜਾੜੇ ਕਾ ਬੰਦ, ਉਜਾੜੇ ਦਾ, ਬਰਬਾਦੀ ਦਾ, ਨਸ਼ਟ ਭ੍ਰਸ਼ਟ ਹੋਣ ਦਾ ਇਹ ਕਾਰਨ ਬਣ ਚੁੱਕੇ ਹਨ। ਹੋਰ ਵੀ ਇੱਕ ਬਚਨ ਆਇਆ ਇਹ ਸ਼ਬਦ ਤੋਂ ਸਾਧ ਸੰਗਤ, ਅਗਲਾ ਸ਼ਬਦ ਹੈ ਥਾਨਿਸ਼ਟ ਜੱਗ ਪ੍ਰਿਸ਼ਟ ਹੋਏ ਡੂਬਤਾ ਇਵ ਜੱਗ, ਸੋ ਕਾਲ ਨਾ ਹੀ ਜੋਗ ਨਾ ਹੀ ਸਤਕਾ ਢੱਬ। ਥਾਨਿਸ਼ਟ ਜੱਗ ਪ੍ਰਿਸ਼ਟ ਹੋਏ, ਇਸ ਦੇ ਥਾਨ ਜਿਹੜੇ ਨੇ, ਪਵਿੱਤਰ ਥਾਨ ਜਿਹੜੇ ਨੇ, ਉਹ ਵੀ ਪ੍ਰਿਸ਼ਟ ਹੋ ਚੁੱਕੇ ਹਨ। ਭੈੜੇ ਮਨੁੱਖ ਬਹਿ ਬਹਿ ਕੇ ਨੇਕ ਥਾਵਾਂ ਵੀ ਉਹਨਾਂ ਨੇ ਭੈੜੀਆਂ ਬਣਾ ਦਿੱਤੀਆਂ ਹਨ, ਨੇਕ ਮਨੁੱਖਾਂ ਨੇ ਭੈੜੀਆਂ ਥਾਵਾਂ 'ਤੇ ਜਾ ਕੇ ਵੀ ਭੈੜੀਆਂ ਥਾਵਾਂ ਨੂੰ ਪਵਿੱਤਰ ਕਰ ਦਿੱਤਾ। ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਸੱਜਣ ਠੱਗ ਦੀ ਕਤਲਗਾਹ ਨੂੰ ਇਬਾਦਤਗਾਹ ਬਣਾਇਆ। ਅੱਜ ਇਬਾਦਤਗਾਹਾਂ ਜਿਹੜੀਆਂ ਨੇ ਉਹ ਵੀ ਕਿਧਰੇ ਕਿਧਰੇ ਕਤਲਗਾਹਾਂ ਦਾ ਹੀ ਰੂਪ ਧਾਰਨ ਕਰ ਚੁੱਕੀਆਂ ਹਨ। ਇਹ ਤਿੰਨੇ ਜਿਹੜੇ ਧਰਮ ਦੇ ਆਗੂ ਹਨ, ਇਹ ਉਜਾੜੇ ਦਾ ਬੰਧ ਬਣ ਚੁੱਕੇ ਨੇ, ਉਜਾੜੇ ਦਾ ਸਬੱਬ ਬਣ ਚੁੱਕੇ ਨੇ, ਉਜਾੜੇ ਦਾ ਕਾਰਨ ਬਣ ਚੁੱਕੇ ਹਨ।
ਸੋ ਜੋਗੀ ਜੋ ਜੁਗਤ ਪਛਾਣੈ।
ਅੱਗੇ ਮਹਾਰਾਜ ਜੀ ਨੂੰ ਪੁੱਛਿਆ, ਮਹਾਰਾਜ ਹੁਣ ਸੁਧਾਰ ਕਿਵੇਂ ਹੋ ਸਕਦਾ ਹੈ, ਆਪ ਕਿਰਪਾ ਕਰਕੇ ਦੱਸੋ, ਸਤਿਗੁਰੂ ਦਇਆ ਕਰਕੇ ਦੱਸੋ, ਜਿਹੜਾ ਉਜਾੜਾ ਹੈ ਇਹ ਹੁਣ ਵਸੇਬਾ ਕਿਵੇਂ ਬਣ ਸਕਦਾ ਹੈ। ਉੱਜੜ ਥੇ ਹੋ ਵਸਾਇਓ ਹੋ, ਤੂੰ ਆਪਣੀ ਕਿਰਪਾ ਧਾਰ ਜੀਓ। ਇਹ ਉੱਜੜਿਆ ਹੋਇਆ ਦੇਸ਼, ਉੱਜੜੀ ਹੋਈ ਮਨੁੱਖਤਾ, ਇਹ ਬਸ ਕਿਵੇਂ ਸਕਦੀ ਹੈ? ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੜੀਆਂ ਮਿਹਰਾਂ ਕਰਕੇ ਉਪਦੇਸ਼ ਦਿੰਦੇ ਨੇ। ਹੁਣ ਅੱਗੇ ਗੁਰੂ ਨਾਨਕ ਸਾਹਿਬ ਜੀ ਸੁਧਾਰ ਦੱਸਦੇ ਨੇ ਕਿ ਸੁਧਾਰ ਕਿਵੇਂ ਹੋ ਸਕਦਾ। ਗੁਰੂ ਨਾਨਕ ਸਾਹਿਬ ਜੀ ਸਿੱਖਿਆ ਦਿੰਦੇ ਨੇ, ਆਓ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਸਰਵਣ ਕਰੋ, ਇਕਾਗਰਤਾ ਬਣਾਓ। ਇੱਕ ਵਾਰੀ ਫਿਰ ਆਖੋ ਸਤਨਾਮ ਸ੍ਰੀ ਵਾਹਿ, ਪਿਆਰ ਨਾਲ ਫਿਰ ਆਖੋ ਸਤਨਾਮ ਸ੍ਰੀ ਵਾਹਿ। ਮਹਾਰਾਜ ਕਹਿੰਦੇ ਸੋ ਜੋਗੀ ਜੋ ਜੁਗਤ ਪਛਾਣੈ, ਜੋਗੀ ਉਹ ਹੈ ਜੋ ਪਰਮੇਸ਼ੁਰ ਦੇ ਨਾਲ ਜੁੜਨ ਦੀ ਜੁਗਤੀ ਨੂੰ ਪਛਾਣ ਲਵੇ। ਪਰਮੇਸ਼ੁਰ ਦੇ ਨਾਲ ਜੁੜਨ ਦਾ ਢੰਗ ਜੋ ਹੈ, ਤਰੀਕਾ ਜੋ ਹੈ, ਸਲੀਕਾ ਜੋ ਹੈ, ਉਹਨੂੰ ਪਛਾਣ ਲਵੇ, ਉਹ ਜੋਗੀ ਹੈ। ਜੋਗੀ ਸ਼ਬਦ ਦੇ ਅਰਥ ਸਾਧ ਸੰਗਤ ਹਨ ਜੋ ਜੁੜਿਆ ਹੋਇਆ ਹੈ, ਅਤੇ ਜੁੜਿਆ ਹੋਇਆ ਵਿਅਕਤੀ ਕੋਈ ਵੀ ਹੋ ਸਕਦਾ ਹੈ। ਉਹ ਦੀਨੇ ਇਸਲਾਮ ਦਾ ਵਾਕਿਫ ਹੋ ਸਕਦਾ, ਉਹ ਖਾਲਸਾ ਪੰਥ ਦਾ ਹਿੱਸਾ ਹੋ ਸਕਦਾ, ਉਹ ਬ੍ਰਾਹਮਣ ਭਾਈਚਾਰੇ 'ਚੋਂ ਹੋ ਸਕਦਾ, ਜੈਨੀ, ਬੁੱਧੀ, ਪਾਰਸੀ, ਈਸਾਈ, ਮੂਸਾਈ, ਕੋਈ ਵੀ ਹੋ ਸਕਦਾ। ਮਹਾਰਾਜ ਕਹਿੰਦੇ ਉਹ ਜੋਗੀ ਹੈ ਜਿਹੜਾ ਪਰਮੇਸ਼ੁਰ ਦੇ ਨਾਲ ਜੁੜਨ ਦੀ ਜੁਗਤੀ ਨੂੰ ਜਾਣ ਲੈਂਦਾ, ਕਿਉਂਕਿ ਜਬ ਲੱਗ ਜੁਗਤ ਨਾ ਜਾਣੀ ਹੈ ਭਾਉ ਭਗਤ ਭਗਵਾਨ। ਜਿੰਨਾ ਚਿਰ ਪਰਮੇਸ਼ੁਰ ਦੇ ਨਾਲ ਜੁੜਨ ਦੀ ਸਾਨੂੰ ਜੁਗਤੀ ਨਹੀਂ ਆਉਂਦੀ, ਢੰਗ ਨਹੀਂ ਆਉਂਦਾ, ਉਹਨਾਂ ਚਿਰ ਖੇਡ ਨਹੀਂ ਬਣਦੀ। ਮਹਾਰਾਜ ਕਹਿੰਦੇ ਉਹੋ ਹੀ ਜੋਗੀ ਹੈ ਜੋ ਪਰਮੇਸ਼ੁਰ ਦੇ ਨਾਲ ਜੁੜਨ ਦੀ ਜੁਗਤੀ ਨੂੰ, ਤਰੀਕੇ ਨੂੰ, ਸਲੀਕੇ ਨੂੰ, ਢੰਗ ਨੂੰ ਜਾਣਦਾ ਹੈ।
ਗੁਰ ਪ੍ਰਸਾਦੀ ਏਕੋ ਜਾਣੈ,
ਔਰ ਗੁਰੂ ਦੀ ਕਿਰਪਾ ਦੇ ਨਾਲ ਇੱਕ ਪਰਮਾਤਮਾ ਨੂੰ ਹੀ ਸਮਰੱਥ ਜਾਣਦਾ, ਔਰ ਹਰੇਕ ਜੀਵ ਦੇ ਵਿੱਚੋਂ ਇੱਕ ਪਰਮਾਤਮਾ ਦਾ ਹੀ ਦੀਦਾਰ ਕਰਦਾ ਹੈ। ਮਹਾਰਾਜ ਕਹਿੰਦੇ ਉਹ ਜੋਗੀ ਕਿਵੇਂ ਜੁੜਿਆ ਜਾ ਸਕਦਾ ਸਾਧ ਸੰਗਤ? ਮਨੁੱਖਤਾ ਵਿੱਚੋਂ ਪਰਮੇਸ਼ਰ ਦਾ ਦੀਦਾਰ ਕਰਕੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਗਰੀਬ ਨਿਵਾਜ ਕਲਜੋ ਕੇ ਜਹਾਜ਼ ਸਤਿਗੁਰੂ ਜੀ, ਜਿਨ੍ਹਾਂ ਦਾ 350 ਸਾਲਾ ਸਮੁੱਚੀ ਮਨੁੱਖਤਾ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਵਿੱਚ ਅੱਜ ਮਨਾਇਆ ਜਾ ਰਿਹਾ। ਸਾਧ ਸੰਗਤ, ਉਹ ਬਾਜਾਂ ਵਾਲੇ ਮਾਹੀ ਨੇ ਭਾਈ ਨੰਦ ਲਾਲ ਸਾਹਿਬ ਜੀ ਨੇ ਇੱਕ ਬੜਾ ਸੋਹਣਾ ਕੌਲ, ਬੜਾ ਸੋਹਣਾ ਬਚਨ ਆਖਿਆ ਸੀ। ਮਹਾਰਾਜ ਜੀ ਨੇ ਬਚਨ ਕਹੇ ਸਨ, ਨੰਦ ਲਾਲ ਜੀ, ਖਲਕ ਖਾਲਕ ਕੀ ਜਾਨਕ ਹੈ, ਖਲਕ ਦੁਖਾਵੈ ਨਾਹੇ। ਨੰਦ ਲਾਲ ਜੀ, ਖਲਕ ਖਾਲਕ ਕੀ ਜਾਨਕ ਹੈ, ਖਲਕਤ ਨੂੰ ਖਾਲਕ ਦੀ ਰਚੀ ਹੋਈ ਜਾਣ ਕੇ ਖਲਕ ਦੁਖਾਵੈ ਨਾਹੇ, ਖਲਕਤ ਨੂੰ ਕਦੀ ਦੁਖੀ ਨਾ ਕਰੇ, ਕਦੀ ਪਰੇਸ਼ਾਨ ਨਾ ਕਰੇ, ਕਿਉਂਕਿ ਖਲਕ ਦੁਖੈ ਨੰਦ ਲਾਲ ਜੀ, ਖਾਲਕ ਕੋਪੇ ਤਾਹੇ। ਜਦੋਂ ਖਲਕਤ ਦੁਖੀ ਹੁੰਦੀ ਆ ਨਾ, ਮਨੁੱਖਤਾ ਦੁਖੀ ਹੁੰਦੀ, ਅਤੇ ਖਾਲਕ ਕੋਪੇ, ਕੋਪੇ ਕਹੀਏ ਕ੍ਰੋਧ, ਗੁੱਸਾ, ਬੀਰਸ, ਰੋਸ, ਕਹਿੰਦੇ ਰੱਬ ਫਿਰ ਰੋਸ ਵਿੱਚ ਆ ਜਾਂਦਾ, ਰੱਬ ਫਿਰ ਗੁੱਸੇ 'ਚ ਆ ਜਾਂਦਾ ਜਦੋਂ ਕੋਈ ਮਨੁੱਖਤਾ ਨੂੰ ਦੁਖੀ ਕਰਦਾ। ਇਸ ਕਰਕੇ ਮਨੁੱਖਤਾ 'ਚੋਂ ਰੱਬ ਦਾ ਦੀਦਾਰ ਕਰਿਓ, ਇਨਸਾਨ ਵਿੱਚੋਂ ਭਗਵਾਨ ਦੇਖੋ। ਜਿਸ ਮਨੁੱਖ ਨੂੰ ਇਨਸਾਨ 'ਚੋਂ ਭਗਵਾਨ ਨਹੀਂ ਦਿਸਿਆ, ਮਾਫ਼ ਕਰਨਾ ਸਾਧ ਸੰਗਤ, ਉਹਨੂੰ ਭਗਵਾਨ 'ਚੋਂ ਭਗਵਾਨ ਵੀ ਨਹੀਂ ਜੇ ਦੇਖਣ ਲੱਗਾ, ਉਹਨੂੰ ਰੱਬ 'ਚੋਂ ਰੱਬ ਵੀ ਨਹੀਂ ਜੇ ਦਿਖਾਈ ਦੇਣਾ। ਇਸ ਕਰਕੇ ਮਹਾਰਾਜ ਕਹਿੰਦੇ ਗੁਰ ਪ੍ਰਸਾਦੀ ਇੱਕੋ ਜਾਣ ਹੈ, ਉਹ ਜੁੜਿਆ ਹੋਇਆ ਜੋਗੀ ਹੈ ਜਿਹੜਾ ਹਰੇਕ ਵਿੱਚੋਂ ਇੱਕ ਰੱਬ ਦਾ ਹੀ ਦੀਦਾਰ ਵੇਖਦਾ, ਇੱਕ ਵਾਹਿਗੁਰੂ ਨੂੰ ਹੀ ਦੇਖਦਾ। ਧੰਨ ਭਾਈ ਕਨਈਆ ਜੀ ਸਾਹਿਬ, ਜਿੱਥੇ ਕਿੱਥੇ ਕਲਗੀਧਰ ਪਾਤਸ਼ਾਹ ਜੀ ਦਾ ਦੀਦਾਰ ਕਰਦੇ, ਧੰਨ ਭਾਈ ਨੰਦ ਲਾਲ ਸਾਹਿਬ, ਉਹ ਕਹਿੰਦੇ ਜਿਤਨੇ ਵੀ ਜਿਸਮ ਹਨ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਜਿਤਨੇ ਵੀ ਜਿਸਮ ਨੇ, ਸਰੀਰ ਨੇ, ਇਹਨਾਂ ਦੇ ਅੰਦਰ ਜੋ ਰੂਹ ਹੈ, ਆਤਮਾ ਹੈ, ਪਰਮ ਸੱਤਾ ਹੈ, ਇਹ ਤਾਂ ਬਾਜਾਂ ਵਾਲੇ ਮਾਹੀ ਹਨ। ਹਰੇਕ ਵਿੱਚੋਂ ਸਤਿਗੁਰਾਂ ਦਾ ਹੀ ਦੀਦਾਰ ਹੁੰਦਾ, ਉਹਨਾਂ ਗੁਰੂ ਕੇ ਸਿੱਖਾਂ। ਮਹਾਰਾਜ ਕਹਿੰਦੇ ਉਹ ਜੋਗੀ ਹੈ ਜੋ ਪਰਮੇਸ਼ਰ ਦੇ ਨਾਲ ਜੁੜਨ ਦੀ ਜੁਗਤੀ ਜਾਣਦਾ। ਜੁਗਤੀ ਕੀ ਹੈ? ਗੁਰਪ੍ਰਸਾਦੀ ਇੱਕੋ ਜਾਣੈ, ਗੁਰੂ ਦੀ ਕਿਰਪਾ ਦੇ ਨਾਲ ਹਰੇਕ ਵਿੱਚੋਂ ਇੱਕ ਪਰਮਾਤਮਾ ਦਾ ਹੀ ਦੀਦਾਰ ਦੇਖੇ। ਜਹ ਦੇਖਾਂ ਤਹਿ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ, ਜਹ ਜਹ ਪੇਖੋਂ ਤਹਿ ਹਜ਼ੂਰ, ਦੂਰ ਕਤਹੋ ਨਾ ਜਾਈ।
ਕਾਜੀ ਸੋ ਜੋ ਉਲਟੀ ਕਰੈ,
ਮਹਾਰਾਜ ਕਹਿੰਦੇ ਕਾਜੀ ਉਹ ਹੈ ਕਿਹੜਾ ਜੋ ਉਲਟੀ ਕਰੈ, ਆਪਣੀ ਬਿਰਤੀ ਨੂੰ ਸੰਸਾਰ ਤੋਂ ਬਿਲਕੁਲੋਂ ਉਲਟਾ ਕਰ ਲਵੇ, ਪਲਟਾ ਲਵੇ। ਸਾਧ ਸੰਗਤ, ਦੁਨੀਆ ਬਿਲਕੁਲੋਂ ਉਲਟੀ ਚੱਲ ਰਹੀ ਹੈ, ਸਾਧੂ ਜਿਹੜੇ ਨੇ ਉਹ ਸਿੱਧੇ ਚੱਲਦੇ ਨੇ, ਅਸੀਂ ਤੇ ਇਹ ਸਮਝ ਲਓ ਸੀਸ ਆਸਣ ਲਾਇਆ ਹੋਇਆ। ਜਿਵੇਂ ਕੋਈ ਬੰਦਾ ਸੀਸ ਆਸਣ ਹੋਵੇ ਤੇ ਜੇ ਕੋਈ ਪੈਰਾਂ ਦੇ ਭਾਰ ਤੁਰਦਾ ਹੋਵੇ ਤੇ ਅਸੀਂ ਕਵਾਂਗੇ ਇਹ ਬੰਦਾ ਉਲਟਾ ਤੁਰ ਰਿਹਾ, ਕਿਉਂਕਿ ਜਿਹੜੇ ਬੰਦੇ ਨੇ ਆਪਣੀਆਂ ਲੱਤਾਂ ਉੱਪਰ ਕੀਤੀਆਂ ਹੋਈਆਂ, ਸਿਰ ਥੱਲੇ ਕੀਤਾ ਹੋਇਆ, ਉਹਨੂੰ ਬਾਕੀ ਜਿਹੜੇ ਨੇ ਉਹ ਉਲਟੇ ਦਿਖਾਈ ਦੇਣੇ ਨੇ। ਮਾਫ ਕਰਨਾ, ਅਸੀਂ ਉਲਟੇ ਚੱਲ ਰਹੇ ਹਾਂ। ਇਸ ਕਰਕੇ ਕੁਝ ਸਾਧੂ ਜਿਹੜੇ ਸਿੱਧੇ ਚੱਲ ਰਹੇ ਹੁੰਦੇ ਨੇ ਸਾਨੂੰ ਉਹ ਉਲਟੇ ਦਿਖਾਈ ਦਿੰਦੇ ਨੇ, ਉਹ ਉਲਟੇ ਨਹੀਂ ਨੇ, ਅਸੀਂ ਉਲਟੇ ਹਾਂ, ਸਾਨੂੰ ਇਸ ਕਰਕੇ ਉਲਟੇ ਦਿਖਾਈ ਦਿੰਦੇ ਨੇ। ਜਿਹਦਾ ਨਤੀਜਾ ਇਹ ਨਿਕਲਦਾ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ। ਕਿਧਰੇ ਉਹ ਫਾਂਸੀਆਂ 'ਤੇ ਚੜ੍ਹਦੇ, ਸੂਲੀਆਂ 'ਤੇ ਚੜ੍ਹਦੇ, ਤੱਤੀਆਂ ਤਵੀਆਂ 'ਤੇ ਬੈਠਦੇ, ਉਹ ਮਹਾਤਮਾ, ਉਹ ਧਰਮੀ, ਉਹ ਅਵਤਾਰੀ ਪੁਰਸ਼, ਕੁਝ ਐਸੀ ਸੰਸਾਰ ਦੀ ਖੇਡ ਹੈ। ਇਸ ਕਰਕੇ ਕਾਜੀ ਉਹ ਹੈ ਜੋ ਉਲਟੀ ਕਰੇ, ਆਪਣੀ ਬਿਰਤੀ ਨੂੰ, ਖਿਆਲਾਤ ਨੂੰ ਉਲਟਾ ਕਰੇ। ਸਤ ਸੰਗਤ, ਬਾਜਾਂ ਵਾਲੇ, ਤਾਜਾਂ ਵਾਲੇ, ਦਸ਼ਮੇਸ਼ ਪਿਤਾ, ਖੜਗੇਸ਼ ਪਿਤਾ, ਜਗਤੇਸ਼ ਪਿਤਾ, ਸ਼ਸਤਰਧਾਰੀ ਪਰਉਪਕਾਰੀ ਗਰੀਬ ਨਿਵਾਜ, ਮੀਰਾਨ ਮੀਰ, ਪੀਰਾਨ ਪੀਰ, ਉੱਚ ਦੇ ਪੀਰ, ਸਤਿਗੁਰੂ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ, ਸਤਿਗੁਰਾਂ ਦੀ ਮਹਿਮਾ ਦੇ ਵਿੱਚ ਨਾ ਮਹਾਂਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਇੱਕ ਬੜਾ ਸੋਹਣਾ ਬਚਨ ਲਿਖਿਆ, ਸਵਈਆ ਲਿਖਿਆ, ਬੜਾ ਪਿਆਰਾ ਸ਼ਬਦ ਵੀ ਅਜੇ ਪਿਆ ਹੈ ਅਤੇ ਸਮਾਂ ਥੋੜ੍ਹਾ ਹੈ, ਮੈਂ ਸੰਖੇਪ ਰੂਪ ਦੇ ਵਿੱਚ ਬੇਨਤੀ ਕਰਕੇ ਅੱਗੇ ਜਾਣਾ। ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਇੱਕ ਬਚਨ ਲਿਖਿਆ, ਉਹ ਕਹਿੰਦੇ ਸਤਿਗੁਰੂ ਕਲਗੀਧਰ ਪਾਤਸ਼ਾਹ, ਜਦੋਂ ਮੈਂ ਦੁਨੀਆਂ ਦੇ ਰਹਿਬਰਾਂ ਵੱਲ ਦੇਖਿਆ, ਅਵਤਾਰਾਂ ਪੈਗੰਬਰਾਂ ਵੱਲ ਵੇਖਿਆ, ਉਹ ਰਾਜਨੀਤਿਕਾਂ ਦੇ ਨਾਲ, ਸੱਤਾਵਾਦੀਆਂ ਦੇ ਨਾਲ ਨਾ ਸਹਿਮਤ ਹੋ ਕੇ ਚੱਲਦੇ ਨੇ, ਮਗਰ ਮਗਰ ਤੁਰੇ ਫਿਰਦੇ ਉਹਨਾਂ ਦੇ ਸਾਰੇ ਰਹਿਬਰ ਅਵਤਾਰੀ ਪੁਰਸ਼, ਪਰ ਕਹਿੰਦੇ ਸਤਿਗੁਰੂ ਜੀ ਮਹਾਰਾਜ ਜਦੋਂ ਮੈਂ ਤੇਰਾ ਦੀਦਾਰ ਕੀਤਾ ਨਾ ਅਤੇ ਕਲਗੀਆਂ ਵਾਲਿਆ, ਮੈਨੂੰ ਤੇਰੇ 'ਚੋਂ ਇੱਕ ਸ਼ੇਰ ਦਿਖਾਈ ਦਿੱਤਾ। ਉਹਨਾਂ ਨੇ ਇੱਕ ਬੜਾ ਸੋਹਣਾ ਬਚਨ ਕਿਹਾ, ਉਹ ਕਹਿੰਦੇ ਜਿਤਨੇ ਵੀ ਸੰਸਾਰ 'ਤੇ ਪ੍ਰਾਣੀ ਹਨ, ਜਾਨਵਰ ਹਨ, ਜੀਵ ਨੇ, ਤੁਸੀਂ ਕਦੀ ਭਾਵੇਂ ਦੇਖ ਲੈਣਾ, ਉਹ ਜਦੋਂ ਪਾਣੀ ਚੱਲਦਾ ਹੋਵੇਗਾ ਤਾਂ ਪਾਣੀ ਦੇ ਵਹਾਅ ਦੇ ਨਾਲ ਚੱਲਦੇ ਨੇ, ਪ੍ਰਕਿਰਤੀ ਦੇ ਵਿੱਚ ਇੱਕੋ ਇੱਕ ਐਸਾ ਪ੍ਰਾਣੀ ਹੈ ਉਹਨੂੰ ਅਸੀਂ ਸ਼ੇਰ ਕਹਿੰਦੇ ਹਾਂ, ਸ਼ੇਰ, ਉਹ ਕਦੀ ਪਾਣੀ ਦੇ ਵਹਾਅ ਵੱਲ ਨਹੀਂ ਚੱਲਦਾ, ਜਿੱਧਰ ਨੂੰ ਪਾਣੀ ਚੱਲਦਾ ਉੱਧਰ ਨੂੰ ਚੱਲਦਾ, ਉਲਟਾ ਹੋ ਕੇ ਚੱਲਦਾ, ਸਿਰਫ ਅਤੇ ਸਿਰਫ ਸ਼ੇਰ, ਹੋਰ ਕੋਈ ਵੀ ਨਹੀਂ। ਕੈਸੀ ਉਹਦੀ ਲੀਲਾ ਹੈ, ਉਹ ਪਾਣੀ ਦੇ ਵਹਾਅ ਵੱਲ ਨੂੰ ਨਹੀਂ ਚੱਲਦਾ, ਜਿੱਧਰੋਂ ਪਾਣੀ ਆ ਰਿਹਾ ਹੁੰਦਾ ਉੱਧਰ ਨੂੰ ਚੱਲਦਾ ਉਹ। ਅਤੇ ਮਹਾਂਕਵੀ ਸੰਤੋਖ ਸਿੰਘ ਸਾਹਿਬ ਜੀ ਨੇ ਲਿਖਿਆ, ਬਾਜਾਂ ਵਾਲਿਆ, ਦੁਨੀਆਂ ਦੇ ਲੋਕ ਰਹਿਬਰ ਕਿਧਰੇ ਕੋਈ ਔਰੰਗਜ਼ੇਬ ਅੱਗੇ ਝੁਕਿਆ ਅਤੇ ਕਿਧਰੇ ਕੋਈ ਬਾਬਰ ਅੱਗੇ ਝੁਕਿਆ, ਕਲਗੀਧਰ ਪਾਤਸ਼ਾਹ ਤੁਸੀਂ ਇਹਨਾਂ ਰਾਜਿਆਂ ਮਹਾਰਾਜਿਆਂ ਦੇ ਉਲਟ ਚੱਲੇ, ਇਸ ਕਰਕੇ ਮੇਰੀਆਂ ਨਜ਼ਰਾਂ ਵਿੱਚ ਆਪ ਜੀ ਸ਼ੇਰ ਹੋ। ਔਰ ਵਾਕਿਆ ਜਦੋਂ ਸ਼ੇਰ ਗਰਜਿਆ ਅਤੇ ਮਿਰਗਾਵਲੀ ਭੰਨੀ ਜਾਏ, ਹਿਰਨ ਜਿਹੜੇ ਫਿਰ ਭੱਜ ਗਏ, ਖਤਮ ਹੋ ਗਏ। ਮਹਾਰਾਜ ਕਹਿੰਦੇ ਧਰਮੀ ਪੁਰਖ ਉਹ ਹੈ ਜਿਹੜਾ ਸੰਸਾਰ ਤੋਂ ਉਲਟਾ, ਉਲਟਾ ਵਾਹਿਆਤ ਨਹੀਂ ਕਿ ਹਰ ਕੰਮ ਉਲਟਾ ਹੀ ਕਰੇ, ਐਸਾ ਨਹੀਂ, ਵਿਵੇਕ ਹੋਵੇ ਉਹਦੇ ਅੰਦਰ, ਸਮਝਦਾਰੀ ਹੋਵੇ ਅਤੇ ਪਰਵਾਹ ਕਿਸੇ ਦੀ ਨਾ ਕਰੇ, ਪਰਵਾਹ ਨਾ ਕਰੇ। ਇੱਕ ਲਾਪਰਵਾਹ ਹੁੰਦਾ, ਇੱਕ ਬੇਪਰਵਾਹ ਹੁੰਦਾ। ਲਾਪਰਵਾਹ, ਬੇਸਮਝ ਅਤੇ ਅਗਿਆਨੀ ਹੁੰਦੇ ਨੇ ਸਾਧੂ ਜਿਹੜੇ ਨੇ, ਉਹ ਬੇਪਰਵਾਹ ਹੁੰਦੇ, ਉਹ ਬੇਪਰਵਾਹ ਸਦਾ ਰੰਗ ਹਰਕ ਹੈ, ਤਾਂ ਕੋ ਕਹਾਂ ਪਰਵਾਹ ਕਾਹੂ ਕੀ, ਜਾਂ ਕਹਿ ਬਸੀਸ ਧਰਿਓ ਗੁਰ ਹੱਥ, ਪਰਵਾਹ ਨਾ ਹੀ ਕਿਸੇ ਕੇਰੀ ਬਾਝ ਸੱਚੇ ਨਾਹ। ਅਤੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਕਾਜੀ ਉਹ ਹੈ ਜੋ ਆਪਣੀ ਬਿਰਤੀ ਨੂੰ ਬਿਲਕੁਲ ਉਲਟੀ ਕਰ ਲਵੇ, ਸੰਸਾਰ ਤੋਂ ਉਪਰਾਮ ਕਰ ਲਵੇ, ਨਿਰਾਲਾ ਹੋ ਕੇ ਚੱਲੇ, ਉਹ ਕਾਜੀ ਹੈ, ਉਹ ਧਾਰਮਿਕ ਅਵਤਾਰੀ ਪੁਰਸ਼ ਹੈ।
ਗੁਰ ਪ੍ਰਸਾਦੀ ਜੀਵਤ ਮਰੈ,
ਗੁਰੂ ਦੀ ਕਿਰਪਾ ਦੇ ਨਾਲ ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ, ਜੀਵਤ ਭਾਵ ਤੋਂ ਮਰ ਜਾਵੇ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ।
ਉਹ ਬ੍ਰਾਹਮਣ ਜੋ ਬ੍ਰਹਮ ਵਿਚਾਰੈ,
ਮਹਾਰਾਜ ਬ੍ਰਾਹਮਣ ਵੱਲ ਆ ਗਏ। ਮਹਾਰਾਜ ਕਹਿੰਦੇ ਸੋ ਬ੍ਰਾਹਮਣ, ਉਹ ਬ੍ਰਾਹਮਣ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ। ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰਾ, ਉਹ ਬ੍ਰਾਹਮਣ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ।
ਆਪ ਤਰੈ ਸਗਲੇ ਕੁਲ ਤਾਰੈ,
ਮਹਾਰਾਜ ਕਹਿੰਦੇ ਜਿੱਥੇ ਬ੍ਰਾਹਮਣ ਇੱਕ ਨੀਚ ਵੀ ਹੋ ਸਕਦਾ, ਕਹਿੰਦੇ ਉੱਥੇ ਬ੍ਰਾਹਮਣ ਪੂਜਣ ਯੋਗ ਵੀ ਹੋ ਸਕਦਾ, ਸੋਈ ਬ੍ਰਾਹਮਣ ਪੂਜਣ ਯੋਗਤ, ਮਹਾਰਾਜ ਜੀ ਨੇ ਬਚਨ ਕਹੇ ਨੇ, ਉਹ ਪੂਜਣ ਦੇ ਯੋਗ ਹੈ ਬ੍ਰਾਹਮਣ, ਉਹਦੇ ਅੱਗੇ ਸਿਰ ਝੁਕਾ ਦਿਓ। ਕੌਣ? ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਪਰਮੇਸ਼ਰ ਦੇ ਨਾਲ, ਬੱਬਾ ਬ੍ਰਹਮ ਜਾਣ ਤੇ ਬ੍ਰਹਮਾ, ਗੁਰਬਾਣੀ ਦਾ ਬਚਨ, ਬ੍ਰਹਮ ਬਿੰਦਿਆ ਤੇ ਉਸਦਾ ਬ੍ਰਹਮ ਤਰ ਹੈ, ਇੱਕ ਸ਼ਬਦ ਲਿਵ ਲਾਏ, ਨਵ ਨਿਧੀ ਅਠਾਰਾਂ ਸਿੱਧੀ ਪਿੱਛੀਆਂ ਲੱਗ ਪਿੱਛੇ ਲੱਗੀਆਂ ਫਿਰ ਇਹ, ਜੋ ਹਰ ਹਿਰਦੇ ਸਦਾ ਵਸਾਏ, ਉਹ ਬ੍ਰਹਮਣ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ, ਬ੍ਰਹਮ ਗਿਆਨੀ, ਪਰਮੇਸ਼ਰ ਦਾ ਜਿਹਨੂੰ ਗਿਆਨ ਹੈ, ਮਹਾਰਾਜ ਕਹਿੰਦੇ ਉਹ ਬ੍ਰਹਮਣ ਹੈ, ਉਹ ਆਪ ਤਾਂ ਤਰਦਾ ਹੀ ਹੈ, ਸਗਲੇ ਕੁੱਲ ਤਾਰੈ, ਸਾਧ ਸੰਗ ਸਭ ਕੁੱਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ ਹੈ, ਸੱਜਣਾ ਮਿੱਤਰਾਂ ਦਾ ਸਾਧ ਸੰਗਤ, सतगुरु कैसे निर्लेप ने और सतगुरु कैसे बेपरवाह ने और कैसे प्यार दी मूर्त ने। जे महाराज ने पखंडियां दा जिक्र किया तो पखंड दियां धज्जियां उड़ाइया, जे नेक पुरशां दी गल कही तो महाराज कहिंदे सगले कुल तार है, वह सारिया कुलां दा उधार करन वाला ब्राह्मण जिहड़ा ब्रह्म दा ज्ञान रखदा है परमेश्वर दे नाल जुड़िया होया, और ऐसा ब्राह्मण तां पूजन जुगत है।
दान संबंध सोई दिल धोवै।
महाराज इन्हां बचना नूं फिर दोहराउंदे, महाराज कहिंदे दान संबंध कौन है, भाव जोगी कौन है, जुड़न दी जुगती नूं जानन वाला दाना समझ वाला कौन है, जिहड़ा दिल धोवै, अपने दिल नूं धोवे साधना दे नाल। बड़े विद्वान होए ने पंडित सुखदेव सिंह जी, उन्होंने ग्रंथ लिखिया अध्यात्म प्रकाश, उहदे च उन्होंने बचन लिखिया सो तप साबण कर देह के कसमल डारै धोए। अपनी देही दे जिहड़े कसमल पाप ने वह तपस्या रूपी साबण दे नाल धोवे, भाव अपने हिरदे नूं धोवे। साध संगत, दुनिया की हर चीज़ मैली हुंदी ते हर चीज़ नूं धोण की कोई ना कोई थाओं है। बर्तन असी रसोई च धोने, वस्त्र असी खुरे विच धोने, वाशरूम विच धोने, साडा मन मैला हुंदा ते गुरु द्वारा धोए सोझी पाए सी। ये जिहड़ा मन आ ये धार्मिक अस्थान ते धोता जांदा बंदगी दे नाल, सिमरन दे नाल, भजन दे नाल, नाम दे नाल। ते सतगुरु सच्चे पातशाह जी महाराज कहिंदे दान संबंध ओह है, भाव जोगी ओ है जेड़ा अपने दिल नूं धोंदा है।
मुसलमान सोई मल खोवै।
महाराज कहिंदे मुसलमान कौन, ओह जेड़ा मल खोवै, अपने अंदर दी मैल नूं खो लवे। एक होर भी बचन दा, मुसलमान मोम दिल होवै, अंतर की मल दिल ते धोवै, दुनिया रंग ना आवै, नेड़ै जो कुसम पाट घिओ पाक हरा। अपने अंदर दी मैल नूं धो लवे, हिरदा शुद्ध होवे, परोपकारी होवे और मोम दी तरह उहदा हिरदा होवे। महाराज कहिंदे ओह मोमिन है, ओह मुसलमान है।
पढ़िया बूझै सो परवान।
महाराज कहिंदे पढ़िया होया भाव ब्राह्मण ओह परवान है जिहड़ा पढ़िया नाहीं भेद बुझिया पावन है, क्योंकि पढ़न दे नाल भेद की प्राप्ति नहीं, बुझण दे नाल प्राप्ति हुंदी। महाराज कहिंदे ओह ब्राह्मण परवान है जो धार्मिक ग्रंथां नूं पढ़ के उन्हां नूं बुझदा भी है, विचारदा भी है, जीवन विच कमाउंदा भी है।
जिस सिर दरगह का निशान।
महाराज कहिंदे जिस दे सिर ते परमेश्वर दी दरगाह दा निशान है, परवाना है, सन्मान है, पत्तर है, अकाल पुरख परमेश्वर दे घर विच भी उहदा सन्मान है, अदबो आदर है। ये धर्मी पुरशां दा साध संगत गुरु नानक साहब सच्चे पातशाह जी ने वचन किया है, तो साढ़े ताई भी यो ही उपदेश है। साध संगत इको बेनती करके मैं समाप्ति कर दिती, जिहड़ा मनुख धर्मी है वह सिर्फ धर्मी है, गुरबाणी विचों कुछ ऐसी समझ पैंदी है, जे सिख संपूर्ण सिख बन जाए उहदे विच सारे धर्मां दे गुण आ जाते हैं, जे हिंदू संपूर्ण हिंदू बन जाए सारे धर्मां दे गुण उहदे च आ जाते हैं। जिवें आम कहावत कि हाथी दे पौड़ां च सारे ही पौड़ आ जाते हैं। मनुख अपने धर्म विच परपक होवे, अपने धर्म दे कर्मां नूं करे, नेक दिल होवे, पाक दिल होवे, अपने रहबर ते तवक्का होवे, सिदक होवे, साध संगत वह धर्मी है, वह पूजन योग है, उहदे जीवन की सफलता है। साध संगत असी गुरु नानक साहब जी के पैरोकार हाँ, कलगीधर पातशाह जी की फौज दे असी फौजी हाँ, कौम का हिस्सा हाँ, पंथ का हिस्सा हाँ, खालसा पंथ का असी सारे हिस्सा हाँ। सानू गुरु कलगीधर पातशाह जी की रहनी कमाउणी चाहीदी, जे असी रहनी नहीं कमाते तो साध संगत रहत बिना नह सिख कहावै, रहत बिना दर चोटा खावै। जे सतगुरां दी रहनी विच नहीं रेंदे, मर्यादा विच नहीं रेंदे, ते साडा जीवन सफल जीवन नहीं है। ये सतगुरां ने सानू उपदेश दिता, सतगुरां ने सानू सिख्या दिती, सतगुरु कृपा करन सतगुरां दा बचन साडे जीवन दा हिस्सा बन जावे, जिस करके संसार ते आया सफला होवे। साध संगत आप जी दा दीदार करके मन प्रसन्न होया, रूह खुश होई, भुख मिट गई, मन संतुष्ट होया, रोम रोम शुकराना अकाल पुरख परमेश्वर जी का, और अकाल पुरख परमेश्वर दे घरों साजे निवाजे सवारे शिंगारे श्री मान सिंह साहेब, ज्ञानी जगतार सिंह साहब जी, हैड ग्रंथी श्री दरबार साहब दास बब दे नाल पंजाब आया सी पटना साहब जी तो, ते बड़ी उन्होंने कृपा की, उन्हों की ड्यूटी सी, उन्हों की सेवा सी, ते ए सेवा उन्होंने दास की झोली पाई। सतगुरु जी महाराज उन्होंने तंदुरुस्ती अपने घरों दरों गुरसिखी सिदक और चढ़दी कला के नाल सेवा करन वास्ते समझ समत अते सोझी प्रदान करन। ਮੇਰੀਆਂ ਭੁੱਲਾਂ ਮੇਰੀਆਂ ਜਾਣ ਕੇ ਮੁਆਫ ਕਰਨੀਆਂ, ਬਚਨ ਗੁਰੂ ਕਾ ਬਚਨ ਜਾਣ ਕੇ ਹਿਰਦੇ ਵਿੱਚ ਵਸਾ ਲੈਣਾ, ਜਿਸ ਕਰਕੇ ਮੇਰਾ ਇਹ ਤੁਹਾਡਾ ਸਮਾਂ ਸਫਲ ਹੋਵੇ। ਸਤਿਗੁਰਾਂ ਦਾ ਬਚਨ ਸਾਂਝਾ ਕਰਕੇ ਸਮਾਪਤੀ ਕਰੀਏ ਜੀ।
ਦਾਨਸ ਬੰਦ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਲ ਖੋਵੈ, ਪੜਿਆ ਬੂਝੈ ਸੋ ਪਰਵਾਨ, ਜਿਸ ਸਿਰ ਦਰਗਹਿ ਕਾ ਨਿਸ਼ਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।